ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕਿ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਣਾਂ 'ਚ ਪਿਛਲੇ ਪਹਿਰਾਂ ਦੇ ਸੰਧਿਆ ਸਮੇਂ ਦੇ ਸਜੇ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜ ਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਪਹੁੰਚੇ ਨੇ। ਲਾਹੌਰ ਜਿੱਥੇ ਭਾਈ ਸੱਧੂ ਬਾਰ ਬਾਰ ਬੇਨਤੀਆਂ ਕਰ ਰਿਹਾ ਸੀ, ਅਰਦਾਸਾਂ ਕਰ ਰਿਹਾ ਸੀ ਕਿ ਸਤਿਗੁਰੂ ਮੈਂ ਗਰੀਬ ਨਿਮਾਣਾ ਸਿੱਖ ਹਾਂ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਮੇਰੇ ਘਰ ਚਰਨ ਪਾਓ, ਮੈਂ ਤੁਹਾਡੀ ਆਪਣੇ ਹੱਥੀਂ ਸੇਵਾ ਕਰਾਂ, ਇਹ ਮੇਰੀ ਭਾਵਨਾ ਹੈ। ਆਪ ਜੀ ਨੂੰ ਲੰਗਰ ਪ੍ਰਸ਼ਾਦ ਛਕਾਵਾਂ। ਭਾਈ ਸੱਧੂ ਦੇ ਮਨ ਦੀ ਬੇਨਤੀ ਜਾਣ ਕੇ, ਇਹਦੇ ਅੰਦਰ ਦੀ ਜਾਣ ਕੇ ਸਤਿਗੁਰੂ ਜੀ ਇਹਦੇ ਘਰ ਆਏ ਨੇ। ਭਾਈ ਸੱਧੂ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ, ਬੜੇ ਸੋਹਣੇ ਪਲੰਘੇ 'ਤੇ ਸਤਿਗੁਰਾਂ ਨੂੰ ਬਿਠਾਇਆ, ਬੜੀ ਸੁਚਮਤਾ ਸਹਿਤ ਭੋਜਨ ਤਿਆਰ ਕਰਕੇ ਸਤਿਗੁਰਾਂ ਨੂੰ ਸਿੱਖਾਂ ਸਮੇਤ ਭੋਜਨ ਛਕਾਇਆ। ਇੰਨੇ ਨੂੰ ਜਿੰਨੇ ਸਿੱਖ ਸਨ ਲਾਹੌਰ ਦੇ, ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਭਾਈ ਸੱਧੂ ਦੇ ਘਰ ਉਤਰੇ ਨੇ। ਲਾਹੌਰ ਵਾਸੀ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰਦੇਵ ਦੇ ਦਰਸ਼ਨ ਪਰਸਨ ਵਾਸਤੇ ਗੁਰੂ ਚਰਨਾਂ 'ਚ ਸਿੱਖ ਹਾਜ਼ਰ ਹੋਏ। ਇੱਧਰ ਬਾਬਾ ਅਰਥਮੱਲ ਜੀ, ਜੋ ਬਾਬਾ ਮੋਹਰੀ ਜੀ ਦੇ ਵੱਡੇ ਸਪੁੱਤਰ ਸਨ, ਉਹਨਾਂ ਨੂੰ ਜਦੋਂ ਪਤਾ ਲੱਗਾ, ਗੁਰੂ ਸਾਹਿਬ ਦਾ ਸੱਦਾ ਮਿਲਿਆ ਅਤੇ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਬਾਬਾ ਅਰਥਮੱਲ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਆ ਕੇ ਭਾਈ ਸੱਧੂ ਦੇ ਘਰ ਮਿਲੇ ਨੇ। ਵਾਰਤਾਲਾਪ ਹੋਈ ਹੈ, ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਕੀ ਹੁਕਮ ਹੈ। ਸਾਹਿਬਾਂ ਨੇ ਬਾਬਾ ਅਰਥਮੱਲ ਜੀ ਨੂੰ ਦੱਸਿਆ, ਸਾਡੇ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਚੁੱਕਾ ਹੈ, ਇਸ ਪ੍ਰਕਾਰ ਨਾਲ ਹੁਣ ਸਾਰੇ ਕਾਰਨ ਇੱਥੇ ਸਰੀਰ ਤਿਆਗਣ ਦੇ ਆ ਬਣੇ ਹਨ। ਦੋਸ਼ੀਆਂ ਦੇ ਸਿਰ 'ਤੇ ਦੋਸ਼ ਲਾ ਕੇ ਇਹਨਾਂ ਤੁਰਕਾਂ ਦੇ ਘਰ ਵਿੱਚ ਅਸੀਂ ਆਪਣਾ ਤਨ ਤਿਆਗਾਂਗੇ। ਸੁਣ ਕੇ ਬਾਬਾ ਅਰਥਮੱਲ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ, ਬੇਨਤੀ ਕੀਤੀ ਗਰੀਬ ਨਿਵਾਜ ਦਇਆਨਿਧ ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦੀ ਥਾਂ 'ਤੇ, ਆਪ ਜੀ ਦੀ ਜਗ੍ਹਾ 'ਤੇ ਮੈਂ ਆਪਣਾ ਤਨ ਤਿਆਗ ਦਿੰਦਾ ਹਾਂ, ਮੈਂ ਆਪਣਾ ਸਰੀਰ ਤਿਆਗ ਦਿੰਦਾ ਹਾਂ, ਕਿਉਂਕਿ ਤੁਹਾਡੇ ਬਿਨਾਂ ਮੈਂ ਜੀਵਿਤ ਨਹੀਂ ਰਹਿ ਸਕਦਾ, ਮੇਰੇ ਸਹਾਰੇ ਮੇਰੇ ਆਸਰੇ ਤੁਸੀਂ ਹੋ। ਸਤਿਗੁਰੂ ਤੁਸੀਂ ਸਾਰੀ ਸੰਗਤ ਦੇ ਆਸਰੇ ਹੋ, ਤੁਹਾਡੇ ਦਰਸ਼ਨ ਕਰਕੇ ਸੰਗਤ ਜਿਉਂਦੀ ਹੈ। ਮਹਾਰਾਜ ਮੈਂ ਆਪ ਜੀ ਤੋਂ ਬਿਨਾਂ ਇਸ ਸੰਸਾਰ 'ਚ ਰਹਿ ਕੇ ਕੀ ਲੈਣਾ। ਸਤਿਗੁਰਾਂ ਨੇ ਆਖਿਆ, ਬਾਬਾ ਜੀ ਜਿਹਨੇ ਤਨ ਤਿਆਗਣਾ ਹੈ, ਇਹ ਸਰੀਰ ਤਿਆਗਣਾ ਤਾਂ ਹੈ ਹੀ ਹੈ, ਅੱਜ ਨਹੀਂ ਤਾਂ ਕੱਲ੍ਹ ਤਿਆਗਣਾ, ਇਸ ਕਰਕੇ ਅਸੀਂ ਇਹਨੂੰ ਤੁਰਕਾਂ ਦੇ ਸਿਰ 'ਤੇ ਦੋਸ਼ ਲਾ ਕੇ ਤਿਆਗਣ ਲੱਗੇ ਹਾਂ, ਤੁਸੀਂ ਵੀ ਆਪਣਾ ਸਰੀਰ ਤਿਆਗ ਦੇਣਾ, ਸਾਡੇ ਸਰੀਰ ਤਿਆਗਣ ਤੋਂ 40 ਦਿਨ ਬਾਅਦ ਤੁਸੀਂ ਆਪਣਾ ਸਰੀਰ ਤਿਆਗਣਾ, ਫਿਰ ਤੁਸੀਂ ਆ ਕੇ ਸਾਡੇ ਵਿੱਚ ਭੇਦ ਹੋਣਾ, ਪਰਲੋਕ ਵਿੱਚ ਆ ਕੇ ਸਾਡੇ ਨਾਲ ਮਿਲਣਾ, ਬਹੁਤਾ ਲੰਮਾ ਸਮਾਂ ਤੁਹਾਨੂੰ ਸਾਡਾ ਵਿਛੋੜਾ ਨਹੀਂ ਝੱਲਣਾ ਪੈਣਾ। ਇੱਦਾਂ ਬਾਬਾ ਅਰਥਮੱਲ ਜੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਬਿਲਾਸ ਹੋਏ ਨੇ। ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ 'ਚ ਆ ਰਹੀਆਂ ਨੇ। ਲਾਹੌਰ ਦੇ ਨਿਵਾਸੀ ਗੁਰੂ ਸਾਹਿਬ ਦੇ ਚਰਨਾਂ 'ਚ ਆ ਰਹੇ ਨੇ। ਸਾਰੇ ਨਗਰ 'ਚ ਖਬਰ ਪਸਰੀ ਹੈ कि दीन दुनिया के मालक गुरु अर्जन साहब सच्चे पातशाह जी आए ने बड़ी श्रद्धा सहित भावना सहित जिथे किथे संगतां चल के आ रही ने और रस्ते विच जांदियां और आउंदियां गुरु साहब का सुजस करदियां जांदे ने। जिहड़ा भी सिख माई भाई गुरु चरणा चाहुंदा है सब नू सतगुरु जी हरी सिमरन का उपदेश दे रहे ने। आओ सतगुरां दा पावन पवित्र इतिहास मन बिरतियां एकागर करके सरवण करिए। एकाग्रता बनाउण वास्ते आखिए जी सतनाम
श्री गुरु साहिब जी,
सतनाम श्री
गुरु साहिब जी। दोहरा सिख संगत
लावपुरी के सकल दर्श को आए।
लाहौर शहर दियां जिन्नियां सिख संगतां सन जिन्ने गुरु के प्यार वाले सिख सन सब सतगुरु गुरु अर्जन देव साहब जी महाराज जी दे दर्शन करन वास्ते महाराज जी दे दीदार करन वास्ते भाई सद्धू दे घर जिथे सतगुरां दा आसन सी बहुत सारे सिख बहुत सारी संगत महाराज जी दे दर्शना नू आ रही है।
वहर दूर के सुनत इत आन पाए समुदाय।
दूर तो जिथे जिथे भी खबर पहुंची है सतगुरां दे आउण दी सिखां दा समुदाय सिखां दीआं समूहां दे टोलियां दीआं टोलियां वहीरा घत के गुरु साहब दे दर्शन करन वास्ते आ रहे ने।
सवैया चंद आन उपायन अरपै दर्शै
आके सतगुरां दे दर्शन परसदे ने और बड़े प्यार नाल अदब नाल सत्कार नाल सतगुरां दे चरणां च पिटावां भेट करदे हन।
बड़े भाग सुन सुन उपदेश
वड्डे भाग ने उह वड्डियां भागां वाले सतगुरां दा उपदेश सुणदे ने। गुरु पंचम पातशाह जी महाराज जी दे मुखारबिंद च उपदेश सुन के निहाल हो रहे ने।
सतनाम की ओर लेव लागे
सतगुरां दे मुखों उपदेश सुनदा है सच्चे नाम नालों दी लिव लग जांदी है सच्चे नाम नालों दी सुरत जुड़ जांदी है और नाम दी कमाई करन लग पैंदा है।
जन्म जन्म के कटे कलेश
नाम नाल लिव लगदी है उहदे जन्म जन्मांतरां दे कलेश कटे जांदे ने जन्म जन्मांतरां दे रोग सोग पाप कटे जांदे ने हरी नाम नाल लिव ला के।
सुख अतोल को पाए न डोले
अतुल सुख प्राप्त होंदा उहनां गुरसिखां नूं गुरमुखां नूं जिस सुख नूं प्राप्त करके गुरसिख डोलदे नहीं डावां डोल नहीं हुंदे सगों अडोल पदवी दे धारनी हुंदे ने।
अंतर मन के थिरे विशेष
आपणे मन दे अंदर गुरसिख अपनी सुरती नूं टिकाउंदे ने अपने मन नूं टिकाउंदे ने अपनी बिरती नूं सुरती नूं अंतरमुखी करके टिकाउंदे हन।
तन तन श्री अर्जन सतगुर
गुरु अर्जन साहब तन ने तन ने तन ने एदा गुरु के सिख अपनी रसना तो ये शब्द उचार दे हन।
प्रभु अवतार भगत के बेस
गुरु अर्जन साहब तन ने परमेश्वर दा प्रतख अवतार ने परमेश्वर दा अवतार होने दे बावजूद भी भगतां वाला वेश धारण कीता होया सतगुरां ने भगती दा वेश अपने शरीर ते धारण कीता होया है अपने आप नूं परमेश्वर रूप प्रगट नहीं कीता गुरु साहब ने अपने आप नूं परमेश्वर दा भगत रूप प्रगट कीता है।
सिखन को समुदाय पयो बो
खालसा जी बहुत सारे सिखां दा समुदाय बहुत सारे सिखां दा इकट्ठ होया है।
सत संगत मिल करे आनंद
इदा सत संगत होण लगी सतगुरां दे दरबार सजण लगे कथा कीर्तन होण लगा और गुरु कीआं संगतां संगत विच आ के आनंदित हो रहीआं हन।
इक आवत इक जात चले नर
आ रहे ने ते इक दर्शन करके जा रहे हन।
एक निकट रह कुमत निकंद ਬੰਦੇ
ਸਤਿਗੁਰਾਂ ਦੇ ਕੋਲ ਰਹਿ ਕੇ ਆਪਣੀ ਭੈੜੀ ਤੇ ਕੁਮਤ ਜਿਹੜੀ ਮਾੜੀ ਮਤ ਹੈ ਉਹਦਾ ਨਾਸ ਕਰਦੇ ਨੇ। ਸਤਿਗੁਰਾਂ ਦੇ ਚਰਨਾਂ 'ਚ ਰਹਿ ਕੇ ਗੁਰਮਤ ਨੂੰ ਧਾਰਨ ਕਰਕੇ ਕੁਮਤ ਨੂੰ ਦੁਰਮਤ ਨੂੰ ਆਪਣੇ ਹਿਰਦੇ 'ਚੋਂ ਤਿਆਗਦੇ ਹਨ।
ਦਾਏ ਰਬਾਬੀ ਬੜੀ ਰਾਤ ਤੇ,
ਰਾਤ ਤੋਂ ਭਾਵ ਹੈ ਅੰਮ੍ਰਿਤ ਵੇਲੇ ਤੋਂ ਹੀ ਰਬਾਬੀ ਗੁਰੂ ਕੇ ਦਰਬਾਰ 'ਚ ਕੀਰਤਨ ਕਰਨ ਲੱਗ ਪੈਂਦੇ। ਅੰਮ੍ਰਿਤ ਵੇਲੇ ਦੀਵਾਨ ਸੱਜ ਜਾਂਦੇ ਨੇ ਔਰ ਸਜੇ ਹੋਏ ਦੀਵਾਨਾਂ 'ਚ ਰਬਾਬੀ ਸਿੱਖ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਹਨ।
ਸੁਣੈ ਸਿੱਖ ਔਰ ਪ੍ਰੇਮ ਬਿਲੰਦ,
ਸਾਰੇ ਸਿੱਖ ਆ ਕੇ ਕੀਰਤਨ ਸੁਣਦੇ ਨੇ ਔਰ ਕੀਰਤਨ ਸੁਣਦਿਆਂ ਸਿੱਖਾਂ ਅੰਦਰ ਪ੍ਰੇਮ ਜਾਗਦਾ ਹੈ। ਮਹਾਰਾਜ ਜੀ ਦੀ ਪ੍ਰੀਤ ਆਪਣੇ ਹਿਰਦੇ 'ਚ ਗੁਰਸਿੱਖ ਜਗਾਉਂਦੇ ਹਨ।
ਬਾਣੀ ਪਠੇ ਕੰਠ ਕੋ ਤਾਰੈ,
ਪਿਆਰ ਨਾਲ ਗੁਰਬਾਣੀ ਨੂੰ ਪੜ੍ਹਦੇ ਨੇ ਔਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਕੰਠ ਕਰਦੇ ਨੇ। ਗੁਰਬਾਣੀ ਕੰਠ ਕਰਨ ਦੀ ਮਰਿਆਦਾ ਅੱਜ ਖਾਲਸਾ ਜੀ ਅਲੋਪ ਹੁੰਦੀ ਜਾ ਰਹੀ ਹੈ। ਪੁਰਾਤਨ ਗੁਰੂ ਕੇ ਸਿੱਖ ਗੁਰਬਾਣੀ ਕੰਠ ਕਰਿਆ ਕਰਦੇ ਸਨ, ਵੱਧ ਤੋਂ ਵੱਧ ਗੁਰਬਾਣੀ ਯਾਦ ਕਰਿਆ ਕਰਦੇ ਸਨ। ਕਹਿੰਦੇ ਸਤਿਗੁਰਾਂ ਦੇ ਸ਼ਬਦ ਸੁਣ ਕੇ ਫਿਰ ਉਸ ਗੁਰਬਾਣੀ ਨੂੰ ਗੁਰਸਿੱਖ ਕੰਠ ਕਰਦੇ ਹਨ।
ਸਤ ਨਾਮ ਜਸ ਉੱਜਲ ਚੰਦ,
ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਜਿਹਦਾ ਉੱਜਲ ਚੰਦਰਮਾ ਦੇ ਸਮਾਨ ਪ੍ਰਕਾਸ਼ ਹੈ, ਐਸਾ ਸੱਚਾ ਨਾਮ ਗੁਰਸਿੱਖ ਆਪਣੇ ਹਿਰਦੇ 'ਚ ਵਸਾ ਰਹੇ ਨੇ।
ਇੱਕ ਦਿਨ ਸਤਿਗੁਰ ਚੜ ਕਰ ਖਾਸੇ,
ਲਾਹੌਰ ਮਹਾਰਾਜ ਜੀ ਨੇ ਕੁਝ ਦਿਨ ਬਤੀਤ ਕੀਤੇ ਹਨ। ਇਸੇ ਤਰ੍ਹਾਂ ਦੀਵਾਨ ਲੱਗਦੇ ਰਹੇ, ਸੰਗਤਾਂ ਆਉਂਦੀਆਂ ਰਹੀਆਂ, ਕੁਝ ਦਿਨ ਮਹਾਰਾਜ ਜੀ ਇਸੇ ਤਰ੍ਹਾਂ ਲਾਹੌਰ ਰਹੇ। ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਪਾਲਕੀ ਤੇ ਸਵਾਰ ਹੋ ਕੇ ਜਾ ਰਹੇ ਸਨ।
ਵਹਿਰ ਚਲੇ ਰਾਵੀ ਕੇ ਤੀਰ,
ਮਹਾਰਾਜ ਜੀ ਦਾ ਫੁਰਨਾ ਹੋਇਆ ਕਿ ਬਾਹਰ ਰਾਵੀ ਦਰਿਆ ਦੀ ਸੈਰ ਕਰਕੇ ਆਈਏ। ਸਤਿਗੁਰੂ ਜੀ ਇੱਕ ਦਿਨ ਪਾਲਕੀ 'ਚ ਸਵਾਰ ਹੋਏ ਤੇ ਰਾਵੀ ਦਰਿਆ ਦੇ ਕਿਨਾਰੇ ਵੱਲ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ।
ਨਿੰਦਕ ਚੰਦੂ ਮਿਲਿਓ ਅਗਾਰੀ,
ਪਰਮੇਸ਼ਰ ਵੱਲੋਂ ਇਹੋ ਜਿਹੀ ਖੇਡ ਬਣੀ ਜਦੋਂ ਸਤਿਗੁਰੂ ਜੀ ਦੀ ਪਾਲਕੀ ਬਾਹਰ ਨੂੰ ਨਿਕਲੀ ਨਾ ਰਾਵੀ ਦਰਿਆ ਵੱਲ, ਤੇ ਅੱਗੋਂ ਦੋਖੀ ਗੁਰੂ ਘਰ ਦਾ ਪਾਪੀ ਚੰਦੂ ਸਤਿਗੁਰਾਂ ਨੂੰ ਮਿਲ ਗਿਆ। ਸਤਿਗੁਰਾਂ ਦੀ ਪਾਲਕੀ ਗਈ ਤੇ ਅੱਗੋਂ ਚੰਦੂ ਨੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਲਕੀ ਆਉਂਦੀ ਵੇਖੀ।
ਦੇਖੀ ਸੰਗ ਨਰ ਗਨ ਪੀਰ,
ਚੰਦੂ ਨੇ ਕਦੇ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ ਸਤਿਗੁਰਾਂ ਦੇ। ਇਹਨੇ ਜਦੋਂ ਪਾਲਕੀ ਜਾਂਦੀ ਵੇਖੀ ਸਤਿਗੁਰਾਂ ਦੀ ਕਿ ਗੁਰੂ ਸਾਹਿਬ ਦੀ ਪਾਲਕੀ ਨਾਲ ਬਹੁਤ ਜ਼ਿਆਦਾ ਇਕੱਠ ਵੀ ਹੈ, ਬਹੁਤ ਸਾਰੇ ਲੋਕ ਸਤਿਗੁਰਾਂ ਦੀ ਪਾਲਕੀ ਦੇ ਨਾਲ ਨਾਲ ਚੱਲ ਕੇ ਜਾ ਰਹੇ ਨੇ, ਇਹਨੇ ਵੇਖਿਆ।
ਬੂਜਨ ਕਰਿਓ ਕੌਣ ਗਮਨਤ,
ਉਹ ਆਪਣੇ ਨੌਕਰ ਨੂੰ ਪੁੱਛਣ ਲੱਗਾ, ਕਹਿੰਦਾ ਇਹ ਕੌਣ ਜਾ ਰਿਹਾ, ਇਹ ਕਿਹਦੀ ਪਾਲਕੀ ਜਾ ਰਹੀ ਹੈ। ਚੰਦੂ ਆਪਣੇ ਨੌਕਰ ਨੂੰ, ਆਪਣਾ ਜਿਹੜਾ ਇਹਦਾ ਗੁਲਾਮ ਸੀ ਉਹਨੂੰ ਪੁੱਛਣ ਲੱਗਾ, ਕਹਿੰਦਾ ਜੀ ਆਹ ਪਾਲਕੀ ਕਿਹਦੀ ਜਾ ਰਹੀ ਹੈ, ਇਹ ਸਵਾਰੀ ਕਿਹਦੀ ਜਾ ਰਹੀ ਹੈ।
ਕਾਮਦਾਰ ਉਮਰ ਆਓ ਅਮੀਰ,
ਕੋਈ ਬਾਦਸ਼ਾਹ ਦਾ ਕਾਮਦਾਰ ਨੌਕਰ ਹੈ ਜਾਂ ਕੋਈ ਉਮਰਾਵ ਹੈ ਜਾਂ ਕੋਈ ਅਮੀਰ ਨਵਾਬ ਹੈ ਜਿਹਦੀ ਪਾਲਕੀ ਜਾ ਰਹੀ ਹੈ।
ਮਾਨਵ ਸੰਗ ਅਨੇਕ ਚਲਤ,
ਲੋਕ ਇਹਦੇ ਨਾਲ ਇਕੱਠੇ ਹੋ ਕੇ ਜਾ ਰਹੇ ਨੇ, ਨਾਲ ਨਾਲ ਇਹਨੂੰ ਮੱਥਾ ਟੇਕਦੇ ਜਾ ਰਹੇ ਨੇ, ਹੈ ਕੌਣ, ਇਹ ਕੋਈ ਕਾਮਦਾਰ ਹੈ ਜਾਂ ਕੋਈ ਬਾਦਸ਼ਾਹ ਦਾ ਅਹਿਲਕਾਰ ਅਫਸਰ ਹੈ ਜਾਂ ਕਿਸੇ ਇਲਾਕੇ ਦਾ ਕੋਈ ਅਮੀਰ ਹੈ ਜਾਂ ਕੋਈ ਨਵਾਬ ਹੈ, ਇਹ ਹੈ ਕੌਣ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਭੀੜ ਹੈ।
ਆਗੇ ਪਾਛੇ ਬਹੁਤ ਬਹੀਰ,
ਪਾਲਕੀ ਦੇ ਅੱਗੇ ਪਿੱਛੇ ਬੜੇ ਲੋਕ ਦੌੜੇ ਜਾ ਰਹੇ ਨੇ, ਟੁਰੇ ਜਾ ਰਹੇ ਨੇ, ਇਹ ਆਖਿਰਕਾਰ ਸਵਾਰੀ ਕਿਹਦੀ ਜਾ ਰਹੀ ਹੈ।
ਪਾਤਸ਼ਾਹ ਕੋ ਹੋਏ ਸਮੀਪੀ,
ਜਾਂ ਇਹ ਬਾਦਸ਼ਾਹ ਦਾ ਕੋਈ ਨਿਕਟਵਰਤੀ ਬੰਦਾ ਤੇ ਨਹੀਂ ਕਿ ਬਾਦਸ਼ਾਹ ਜਹਾਂਗੀਰ ਦਾ ਕੋਈ ਬਹੁਤਾ ਜ਼ਿਆਦਾ ਸਮੀਪਵਰਤੀ ਬੰਦਾ ਹੋਵੇ।
ਕਹਿ ਚਾਕਰ ਹੋਏ ਅਲਪ ਵਿਸਾਲ,
ਫਿਰ ਇਹ ਕੋਈ ਨੌਕਰ ਹੈ ਵੱਡਾ ਜਾਂ ਛੋਟਾ, ਇਹ ਕੋਈ ਛੋਟਾ ਨੌਕਰ ਹੈ ਜਾਂ ਵੱਡਾ ਨੌਕਰ ਹੈ ਬਾਦਸ਼ਾਹ ਦਾ, ਇਹ ਵੀ ਪਤਾ ਕਰੋ।
ਸੋ ਮੁਝ ਨਮੋ ਕਰਤ ਮਿਲ ਗਮਨਤ,
ਸੋਚਦਾ ਹੈ ਕਹਿੰਦਾ ਜੇ ਕੋਈ ਨੌਕਰ ਹੁੰਦਾ ਵੱਡਾ ਛੋਟਾ ਤੇ ਮੈਨੂੰ ਮੱਥਾ ਟੇਕ ਕੇ ਲੰਘਦਾ, ਮੈਂ ਦੀਵਾਨ ਹਾਂ ਬਾਦਸ਼ਾਹ ਦਾ, ਮੇਰਾ ਉੱਚਾ ਰੁਤਬਾ ਹੈ, ਜੇ ਇਹ ਕੋਈ ਨੌਕਰ ਹੁੰਦਾ ਵੱਡਾ ਛੋਟਾ ਤੇ ਇਹ ਮੈਨੂੰ ਮੱਥਾ ਟੇਕ ਕੇ ਕੋਲੋਂ ਲੰਘ ਕੇ ਜਾਂਦਾ।
ਮਾਨੈ ਆਨ ਉਲੰਘ ਤਤਕਾਲ,
ਇਹਨੇ ਤਾਂ ਮੈਨੂੰ ਮੰਨਿਆ ਹੀ ਨਹੀਂ ਤੇ ਮੇਰੇ ਕੋਲੋਂ ਆਪਣੀ ਸਵਾਰੀ ਲੈ ਕੇ ਲੰਘ ਗਿਆ, ਜ਼ਰੂਰ ਕੋਈ ਵੱਡਾ ਬੰਦਾ ਜਾਪਦਾ। ਕੋਈ ਵੱਡਾ ਅਫਸਰ ਕੋਈ ਵੱਡਾ ਅਹਿਲਕਾਰ ਜਾਪਦਾ ਹੈ।
ਸੁਣ ਦੋਰਿਓ ਇੱਕ ਨਰ ਸਿੱਖ ਬੂਜੇ,
ਸੁਣ ਕੇ ਚੰਦੂ ਦਾ ਨੌਕਰ ਭੱਜ ਕੇ ਗਿਆ, ਦੌੜ ਕੇ ਗਿਆ। ਜਿਹੜੇ ਸਿੱਖ ਜਾ ਰਹੇ ਸੀ ਨਾ ਸਤਿਗੁਰਾਂ ਦੇ ਨਾਲ, ਉਹਨਾਂ ਵਿੱਚੋਂ ਇੱਕ ਸਿੱਖ ਨੂੰ ਰੋਕ ਕੇ ਉਹ ਨੌਕਰ ਪੁੱਛਣ ਲੱਗਾ,
ਕੋ ਇਹ ਜਾਤ ਬ੍ਰਿੰਦ ਨਰ ਨਾਲ?
ਭਾਈ ਇਹ ਕੌਣ ਜਾ ਰਿਹਾ ਜਿਹਦੇ ਨਾਲ ਇੰਨੇ ਲੋਕ ਇਕੱਠੇ ਹੋ ਕੇ ਜਾ ਰਹੇ ਨੇ, ਇਹ ਕੌਣ ਹੈ, ਇਹ ਕਿਹਦੀ ਸਵਾਰੀ ਜਾ ਰਹੀ ਹੈ?
ਫਿਰ ਹੋਏ ਕਰਿਓ ਬਤਾਵਨ ਤਿਸਨੇ,
ਜਦੋਂ ਇਹ ਨੌਕਰ ਨੇ ਪੁੱਛਿਆ ਤੇ ਉਹ ਸਿੱਖ ਨੇ ਖਲੋ ਕੇ ਫਿਰ ਇਹਨੂੰ ਦੱਸਿਆ ਕਿ ਕੌਣ ਹਨ।
ਸ਼੍ਰੀ ਅਰਜਨ ਸਤਿਗੁਰੂ ਕਿਰਪਾਲ,
ਜੀ ਇਹ ਤਾਂ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਪੰਜਵੇਂ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਵਾਰੀ ਜਾ ਰਹੀ ਹੈ। ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾ ਰਹੇ ਨੇ।
ਆਨ ਬਤਾਇਓ ਚੰਦੂ ਕੋ ਤਿਨ,
ਜਦੋਂ ਨੌਕਰ ਨੇ ਪੰਜਵੇਂ ਪਾਤਸ਼ਾਹ ਦਾ ਨਾਂ ਸੁਣਿਆ ਉਹ ਚੰਦੂ ਕੋਲ ਵਾਪਸ ਆਇਆ ਤੇ ਚੰਦੂ ਨੂੰ ਆ ਕੇ ਉਹਨੇ ਸਾਰੀ ਗੱਲ ਵਾਪਸ ਦੱਸੀ।
ਸੁਣਤ ਜਰਿਓ ਮਨ ਮੈਂ ਦੁੱਖ ਪਾਏ,
ਚੰਦੂ ਨੇ ਸੁਣਿਆ ਗੁਰੂ ਅਰਜਨ ਸਾਹਿਬ ਲਾਹੌਰ ਆ ਗਏ ਨੇ, ਸਾਡੇ ਤੱਕ ਹਾਲੇ ਤੱਕ ਖਬਰ ਨਹੀਂ ਪਹੁੰਚੀ ਤੇ ਇੱਥੇ ਪਾਲਕੀਆਂ 'ਚ ਚੜ੍ਹ ਕੇ ਘੁੰਮ ਰਹੇ ਨੇ। ਕਹਿੰਦੇ ਸੁਣਦਿਆਂ ਸਾਰ ਚੰਦੂ ਦਾ ਹਿਰਦਾ ਸੜ ਬਲ ਗਿਆ, ਚੰਦੂ ਦੇ ਕਲੇਜੇ ਨੂੰ ਮਾਨੋ ਕਿਸੇ ਨੇ ਤੀਰ ਮਾਰ ਕੇ ਵਿੰਨ ਦਿੱਤਾ ਹੋਵੇ।
ਮਾਮਰ ਫਿਰੇ ਦਿਖਾਏ ਪ੍ਰਤਾਪੂ,
ਮੇਰਾ ਦੁਸ਼ਮਣ ਮੇਰੇ ਹੀ ਰਾਜ ਵਿੱਚ ਤੇ ਮੇਰੇ ਹੀ ਸ਼ਹਿਰ ਲਾਹੌਰ ਦੇ ਵਿੱਚ ਆਪਣਾ ਪ੍ਰਤਾਪ ਵਿਖਾ ਕੇ ਤੁਰਿਆ ਫਿਰਦਾ, ਪਾਲਕੀਆਂ ਤੇ ਸਵਾਰ ਹੋ ਕੇ ਘੁੰਮਦਾ ਫਿਰਦਾ। ਚੰਦੂ ਇਸ ਤਰ੍ਹਾਂ ਸੋਚ ਕੇ ਬੜਾ ਸੜਿਆ ਕਿ ਮੇਰਾ ਦੁਸ਼ਮਣ ਆਪਣਾ ਪ੍ਰਤਾਪ ਮੇਰੇ ਸ਼ਹਿਰ ਚ ਵਿਖਾ ਰਿਹਾ।
ਬਹੁਤੇ ਮਾਨਵ ਸੰਗ ਲਗਾਏ,
ਦੇਖੋ ਕਿੰਨੇ ਬੰਦੇ ਆਪਣੇ ਨਾਲ ਟੋਰੀ ਫਿਰਦਾ, ਕਿੰਨੇ ਲੋਕਾਂ ਨੂੰ ਆਪਣੇ ਨਾਲ ਟੋਰੀ ਫਿਰਦੇ ਨੇ।
ਮੈਂ ਨਿਤ ਚਿੰਤਾ ਕੇ ਬਸ ਦੁਰਬਲ,
ਮੈਂ ਇੱਥੇ ਨਿਤ ਚਿੰਤਾ ਕਰਕੇ ਦੁਰਬਲ ਹੋ ਰਿਹਾ, ਚਿੰਤਾ ਕਰਕੇ ਮੈਂ ਰੋਜ਼ ਕਮਜ਼ੋਰ ਹੁੰਦਾ ਜਾ ਰਿਹਾ।
ਇਹ ਨਿਚਿੰਤ ਵਿਚਰਤ ਹਰ ਖਾਏ,
ਨਿਸ਼ਚਿੰਤ ਹੋਏ ਹੀ ਫਿਰ ਰਹੇ ਨੇ, ਇਹਨਾਂ ਨੂੰ ਕਿਸੇ ਦੀ ਫਿਕਰ ਹੀ ਕੋਈ ਨਹੀਂ, ਕਿਸੇ ਦੀ ਚਿੰਤਾ ਹੀ ਨਹੀਂ, ਬਾਦਸ਼ਾਹ ਦੇ ਕੋਲ ਆ ਕੇ ਬੇਫਿਕਰ ਹੋਏ ਫਿਰਦੇ ਨੇ। 2 ਲੱਖ ਰੁਪਈਆ ਇਹਨਾਂ 'ਤੇ ਦੰਡ ਲੱਗਾ, ਇਹਨਾਂ ਨੂੰ ਚਿੰਤਾ ਨਹੀਂ, ਇੱਥੇ ਪਾਲਕੀਆਂ 'ਤੇ ਸਵਾਰ ਹੋ ਕੇ ਘੁੰਮ ਰਹੇ ਨੇ, ਇਹ ਨਿਸ਼ਚਿੰਤ ਹੋਏ ਫਿਰ ਰਹੇ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਲੱਗਦਾ।
ਤਿਕ ਜੀਵਨ ਮਮ ਬੁੱਧ ਬਲ ਕੋ ਤਿਕ,
ਕਹਿੰਦਾ ਮੇਰੇ ਜੀਵਨ 'ਤੇ ਤਿਰਕਾਰ, ਮੇਰੀ ਬੁੱਧੀ ਦੇ ਬਲ 'ਤੇ ਤਿਰਕਾਰ, ਜੇ ਮੈਂ ਇਹਨਾਂ ਨੂੰ ਫੜ ਨਹੀਂ ਸਕਿਆ, ਮੈਂ ਇਹਨਾਂ ਨੂੰ ਬਾਦਸ਼ਾਹ ਕੋਲੋਂ ਗੁਹਾ ਨਹੀਂ ਸਕਿਆ। ਕਹਿੰਦਾ ਮੇਰੇ ਜੀਵਨ 'ਤੇ ਤ੍ਰਿਗ, ਮੇਰੀ ਬੁੱਧੀ ਦੇ ਬਲ 'ਤੇ ਤਿਰਕਾਰ ਹੈ।
ਸਰੇ ਨਾ ਕੁਛ ਬੋ ਕਰੇ ਉਪਾਏ,
ਉਪਾਅ ਕੀਤੇ ਪਰ ਮੇਰਾ ਕੋਈ ਉਪਾਅ ਪੂਰਾ ਨਹੀਂ ਉਤਰਿਆ, ਮੇਰਾ ਕੋਈ ਯਤਨ ਖਰਾ ਨਹੀਂ ਉਤਰਿਆ, ਮੇਰੇ ਸਾਰੇ ਯਤਨ ਸਾਰੇ ਉਪਾਅ ਨਿਸ਼ਫਲ ਗਏ ਹਨ।
ਤੁਰਤ ਤੋਰ ਅਸਵਾਰੀ ਗਮਨਿਓ,
ਇਹ ਸੋਚ ਕੇ ਚੰਦੂ ਨੇ ਬੜੀ ਛੇਤੀ ਨਾਲ ਆਪਣੀ ਸਵਾਰੀ ਕਾਹਲੀ ਨਾਲ ਟੋਰੀ। ਕਹਿੰਦਾ ਛੇਤੀ ਨਾਲ ਚੱਲੋ, ਹੁਣ ਇੱਥੇ ਖਲੋਵੋ ਨਾ, ਇੱਥੇ ਖਲੋ ਕੇ ਦੁਸ਼ਮਣ ਦਾ ਪ੍ਰਤਾਪ ਵੇਖਦੇ ਹੋ, ਛੇਤੀ ਚੱਲੋ। ਏਦਾਂ ਕਹਿ ਕੇ ਚੰਦੂ ਨੇ ਆਪਣੀ ਸਵਾਰੀ ਛੇਤੀ ਨਾਲ ਟੋਰੀ।
ਆਜ ਕਹੋ ਸੁਧ ਸ਼ਾਹ ਕੋ ਤੀਰ,
ਬਸ ਅੱਜ ਬਾਦਸ਼ਾਹ ਕੋਲ ਜਾ ਕੇ ਖਬਰ ਦੇਣਾ ਇਹਨਾਂ ਦੇ ਆਉਣ ਦੀ, ਕਿਉਂਕਿ ਬਾਦਸ਼ਾਹ ਤੱਕ ਤਾਂ ਹਾਲੇ ਨਾ ਦੇ ਆਉਣ ਦਾ ਪਤਾ ਹੀ ਨਹੀਂ ਲੱਗਾ ਕਿ ਇਹ ਲਾਹੌਰ ਆ ਚੁੱਕੇ ਨੇ। ਬਾਦਸ਼ਾਹ ਕੋਲ ਜਾ ਕੇ ਅੱਜ ਇਹਨਾਂ ਦੇ ਆਉਣ ਦੀ ਖਬਰ ਦਿੰਦਾ ਹਾਂ।
ਕਹਿ ਪ੍ਰਸੰਗ ਕੁਛ ਹਜ਼ਰਤ ਕੋ ਤਬ,
ਇਸ ਤਰ੍ਹਾਂ ਸੋਚ ਕੇ ਚੰਦੂ ਬਾਦਸ਼ਾਹ ਜਹਾਂਗੀਰ ਕੋਲ ਆਇਆ। ਜਹਾਂਗੀਰ ਬਾਦਸ਼ਾਹ ਕੋਲ ਬਹਿ ਕੇ ਪਹਿਲਾਂ ਇਹਨੇ ਕੁਝ ਹੋਰ ਗੱਲਾਂ ਛੇੜੀਆਂ, ਹੋਰ ਗੱਲਾਂ ਦੇ ਪ੍ਰਕਰਨ ਛੇੜੇ।
ਨਿਜ ਦਿਸ਼ ਰੁਖ ਫੇਰਿਓ ਨੈ ਪੀਰ,
ਬਾਦਸ਼ਾਹ ਕੋਲ ਕੋਈ ਬਹੁਤੀ ਭੀੜ ਨਹੀਂ ਸੀ, ਬਾਦਸ਼ਾਹ ਇਕੱਲਾ ਹੀ ਬੈਠਾ ਸੀ। ਚੰਦੂ ਕੋਲ ਗਿਆ, ਇਹਨੇ ਵੇਖਿਆ ਕਿ ਬਾਦਸ਼ਾਹ ਦਾ ਰੁੱਖ ਮੇਰੇ ਵੱਲ ਹੈ, ਮੇਰੇ ਵੱਲ ਧਿਆਨ ਕਰਕੇ ਵੇਖ ਰਿਹਾ।
ਕਰ ਜੋੜੇ ਉਚਰਤ ਦੁਰਮਤ ਕੋ,
ਹੱਥ ਜੋੜੇ ਤੇ ਆਪਣੀ ਭੈੜੀ ਤੇ ਖੋਟੀ ਮਤ ਵਿੱਚ ਜਿਹੜਾ ਖਿਆਲ ਆਇਆ, ਉਹ ਖਿਆਲ ਪ੍ਰਗਟ ਕਰਨ ਵਾਸਤੇ ਚੰਦੂ ਪਾਪੀ ਬੋਲਿਆ ਜਹਾਂਗੀਰ ਨੂੰ, ਕਹਿਣ ਲੱਗਾ
ਅਬ ਆਇਓ ਪੁਰ ਸਿੱਖਨ ਪੀਰ।
ਲੱਗਾ ਬਾਦਸ਼ਾਹ ਸਲਾਮਤ ਜਿਹੜਾ ਸਿੱਖਾਂ ਦਾ ਪੀਰ ਹੈ ਨਾ, ਉਹ ਆਪਣੇ ਨਗਰ ਵਿੱਚ ਆਇਆ ਹੋਇਆ ਲਾਹੌਰ ਸ਼ਹਿਰ ਵਿੱਚ। ਸਿੱਖਾਂ ਦੇ ਪੀਰ ਗੁਰੂ ਅਰਜਨ ਸਾਹਿਬ ਆਪਣੇ ਨਗਰ ਲਾਹੌਰ ਸ਼ਹਿਰ ਵਿੱਚ ਆਏ ਹੋਏ ਨੇ, ਅੱਜ ਹੀ ਮੈਂ ਉਹਨਾਂ ਦੀ ਪਾਲਕੀ ਵੇਖੀ ਹੈ।
ਤੁਮ ਟਿਗ ਆਵਨ ਕਰਿਓ ਨਾ ਅਬ ਪੀ,
ਆ ਵੇਖੋ ਜੀ ਉਹਨਾਂ ਨੂੰ ਇੱਥੇ ਆਇਆਂ ਨੂੰ ਕਈ ਦਿਨ ਹੋ ਗਏ ਨੇ ਲਾਹੌਰ ਆਇਆਂ ਨੂੰ, ਤੇ ਹਾਲੇ ਤੱਕ ਵੀ ਵੇਖੋ ਤੁਹਾਡੇ ਤੱਕ ਨਹੀਂ ਪਹੁੰਚੇ ਬਾਦਸ਼ਾਹ, ਉਹ ਤੇਰੇ ਤੱਕ ਉਹਨਾਂ ਨੇ ਹਾਲੇ ਪਹੁੰਚ ਨਹੀਂ ਕੀਤੀ। ਕਿੰਨੇ ਨਡਰ ਨੇ ਕਿ ਤੇਰੇ ਸ਼ਹਿਰ ਵਿੱਚ ਆ ਕੇ ਵੀ ਤੇਰਾ ਡਰ ਨਹੀਂ ਮੰਨਿਆ ਉਹਨਾਂ ਨੇ, ਤੇ ਹਾਲੇ ਤੱਕ ਤੇਰੇ ਤੱਕ ਆ ਕੇ ਤੈਨੂੰ ਮਿਲੇ ਨਹੀਂ।
ਹਿੰਦੂਆਂ ਤੇ ਪੁਜਵਾਵਤ ਪਾਏ,
ਸਿੱਖਾਂ ਕੋਲੋਂ ਆਪਣੀ ਪੂਜਾ ਕਰਵਾ ਰਹੇ ਨੇ, ਲੋਕਾਂ ਕੋਲੋਂ ਆਪਣੇ ਚਰਨ ਪੁਜਵਾ ਰਹੇ ਨੇ, ਹਜ਼ਾਰਾਂ ਲੋਕ ਆ ਕੇ ਉਹਨਾਂ ਨੂੰ ਰੋਜ਼ ਮੱਥਾ ਟੇਕ ਰਹੇ ਨੇ।
ਨਿਤ ਪ੍ਰਤ ਧਨ ਅਣਗਿਣਤ ਆਮਦਨ,
ਨਿਤਾ ਪ੍ਰਤੀ ਉਹਨਾਂ ਕੋਲ ਅਣਗਿਣਤ ਆਮਦਨ ਆਉਂਦੀ ਹੈ, ਅਣਗਿਣਤ ਰੁਪਈਆ ਗੁਰੂ ਅਰਜਨ ਸਾਹਿਬ ਕੋਲ ਰੋਜ਼ ਆ ਰਿਹਾ।
ਧਨੀ ਪਇਓ ਉਰ ਗਰਬ ਵਧਾਏ,
ਬੜੇ ਧਨੀ ਹੋਏ ਫਿਰਦੇ ਨੇ, ਬੜੇ ਧਨਵਾਨ ਹੋਏ ਫਿਰਦੇ ਨੇ, ਜਿਸ ਕਰਕੇ ਉਹਨਾਂ ਦੇ ਮਨ ਚ ਬੜੀ ਹਉਮੈ ਹੈ, ਉਹਨਾਂ ਦੇ ਮਨ ਚ ਬੜਾ ਭਾਰੀ ਹੰਕਾਰ ਹੈ।
ਦੋਏ ਲੱਖ ਕੋ ਦੰਡ ਲਖੇ ਕਿਆ,
2 ਲੱਖ ਰੁਪਈਏ ਦਾ ਦੰਡ ਤੁਸੀਂ ਲਾਇਆ ਗੁਰੂ ਜੀ ਤੇ, ਉਹ ਕੀ ਸਮਝਦੇ ਨੇ 2 ਲੱਖ ਨੂੰ, 2 ਲੱਖ ਕੀ ਆ ਉਹਨਾਂ ਦੇ ਸਾਹਮਣੇ, ਉਹ ਤਾਂ ਬੜੇ ਧਨੀ ਨੇ, ਉਹਨਾਂ ਨੂੰ ਆਪਣੇ ਧਨ ਦਾ ਮਾਣ ਹੀ ਬੜਾ, ਹੰਕਾਰ ਹੀ ਬੜਾ, ਉਹ 2 ਲੱਖ ਰੁਪਈਏ ਦੰਡ ਨੂੰ ਭਲਾ ਕੀ ਸਮਝਦੇ ਨੇ।
ਤਤ ਛਿਨ ਲੈ ਦੇ ਹੋ ਇਸ ਥਾਏ,
ਉਹਨਾਂ ਨੂੰ ਇੱਥੇ ਬੁਲਾਓ ਆਪਣੇ ਕੋਲ, ਮੈਂ ਤਤ ਛਿਨ ਹੁਣੇ ਹੀ ਤੁਹਾਨੂੰ ਉਹ 2 ਲੱਖ ਰੁਪਈਆ ਗੁਰੂ ਜੀ ਕੋਲ ਦਵਾ ਦਿੰਦਾ ਹਾਂ।
ਆਪ ਸਿਫਾਰਿਸ਼ ਕੋ ਨਾ ਸੁਣੀਏ,
ਬਾਦਸ਼ਾਹ ਕਿਸੇ ਦੀ ਸਿਫਾਰਿਸ਼ ਨਾ ਸੁਣੀ, ਇਹ ਨਾ ਹੋਵੇ ਕਿ ਗੁਰੂ ਜੀ ਤੇਰੇ ਕੋਲ ਆਉਣ ਤੇ ਤੂੰ ਕਿਸੇ ਦੀ ਸਿਫਾਰਿਸ਼ ਸੁਣ ਕੇ ਉਹਨਾਂ ਨੂੰ ਛੱਡ ਦੇ, ਕਿਸੇ ਦੀ ਸਿਫਾਰਿਸ਼ ਨਹੀਂ ਸੁਣਨੀ ਬਾਦਸ਼ਾਹ ਤੋਂ।
ਤੋ ਤਸਕਰ ਰੱਖੇ ਨਾ ਡਰ ਪਾਏ,
ਕਿਸੇ ਦੀ ਸਿਫਾਰਿਸ਼ ਨਾ ਸੁਣੇਗਾ ਤਾਂ ਹੀ ਉਹ ਡਰਨਗੇ ਨਾ, ਤੇ ਤੇਰਾ ਡਰ ਮੰਨ ਕੇ ਫਿਰ ਉਹ ਆਪਣੇ ਕੋਲ ਚੋਰ ਨਹੀਂ ਰੱਖਣ ਲੱਗੇ, ਤੇ ਜੇ ਤੂੰ ਸਿਫਾਰਿਸ਼ ਸੁਣ ਕੇ ਕਿਸੇ ਦੀ ਉਹਨਾਂ ਨੂੰ ਛੱਡ ਦਿੱਤਾ ਤੇ ਫਿਰ ਉਹਨਾਂ ਨੇ ਥੋੜੀ ਡਰਨਾ, ਫਿਰ ਤਾਂ ਉਹ ਹੋਰ ਚੋਰਾਂ ਨੂੰ ਆਪਣੇ ਕੋਲ ਰੱਖਿਆ ਕਰਨਗੇ। ਇਸ ਕਰਕੇ ਤੂੰ ਕਿਸੇ ਦੀ ਸਿਫਾਰਿਸ਼ ਨਾ ਸੁਣੀ, ਕਿਉਂਕਿ ਜੇ ਤੂੰ ਸਿਫਾਰਿਸ਼ ਸੁਣੀ ਤੇ ਉਹਨਾਂ ਨੇ ਆਪਣੇ ਕੋਲੋਂ ਚੋਰਾਂ ਨੂੰ ਨਹੀਂ ਕੱਢਣਾ, ਚੋਰ ਰੱਖਣੇ ਨਹੀਂ ਛੱਡਣੇ।
ਸੁਖੀ ਬਸੇ ਗੋ ਦੇਸ਼ ਪੌਰ ਸਭ,
ਬਾਦਸ਼ਾਹ ਜੇ ਤੂੰ ਉਹਨਾਂ ਨੂੰ ਦੰਡ ਦੇਵੇਂ ਬਿਨਾਂ ਕਿਸੇ ਸਿਫਾਰਿਸ਼ ਤੋਂ, ਤੇ ਤੇਰਾ ਸਾਰਾ ਦੇਸ਼ ਬੜੇ ਸੁੱਖ ਨਾਲ ਵਸੇਗਾ, ਤੇਰੇ ਸਾਰੇ ਦੇਸ਼ ਵਿੱਚ ਸੁੱਖ ਹੀ ਸੁੱਖ ਵਰਤੇਗਾ।
ਕਰੋ ਬੁਲਾਵਨ ਤੋਂ ਚੱਲ ਆਏ,
ਉਹਨਾਂ ਨੂੰ ਤੁਸੀਂ ਬੁਲਾਓ ਆਪਣੇ ਕੋਲ ਤੇ ਉਹ ਤੁਹਾਡੇ ਕੋਲ ਚੱਲ ਕੇ ਆਉਣ, ਤਾਂ ਜੋ ਸਾਰੀ ਗੱਲਬਾਤ ਉਹਨਾਂ ਨਾਲ ਕੀਤੀ ਜਾ ਸਕੇ।
ਨਤ ਸਿੱਖਣ ਤੇ ਲੈ ਕਰ ਧਨ ਕੋ,
ਤਾਂ ਕਿਤੇ ਐਸਾ ਨਾ ਹੋਵੇ ਕਿ ਗੁਰੂ ਅਰਜਨ ਸਾਹਿਬ ਇੱਥੇ ਆਪਣੇ ਸਿੱਖਾਂ ਕੋਲੋਂ ਪੈਸਾ ਉਗਰਾ ਕੇ, ਇੱਥੇ ਪੈਸਾ ਉਗਰਾ ਰਹੇ ਨੇ, ਰੋਜ਼ ਸਿੱਖ ਉਹਨਾਂ ਨੂੰ ਪੈਸਾ ਭੇਟ ਕਰਦੇ ਨੇ, ਕਿਤੇ ਐਸਾ ਨਾ ਹੋਵੇ ਕਿ ਉਹ ਇੱਥੋਂ ਆਪਣੇ ਸਿੱਖਾਂ ਕੋਲੋਂ ਧਨ ਉਗਰਾ ਕਰਕੇ
ਆਪਣੀ ਪੂਰੀ ਪ੍ਰਵੇਸ਼ ਜਾਏ,
ਵਾਪਸ ਸ੍ਰੀ ਅੰਮ੍ਰਿਤਸਰ ਆਪਣੀ ਨਗਰੀ 'ਚ ਜਾ ਕੇ ਪ੍ਰਵੇਸ਼ ਕਰ ਜਾਣ, ਆਪਾਂ ਵੇਖਦੇ ਹੀ ਰਹਿ ਜਾਈਏ, ਤੇ ਐਸਾ ਨਾ ਹੋਵੇ ਕਿ ਗੁਰੂ ਅਰਜਨ ਸਾਹਿਬ ਇੱਥੋਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਨ ਤੇ ਪੈਸਾ ਇਕੱਠਾ ਕਰਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਣ।
ਨਿਰਭੈ ਹੋਏ ਤੁਮ ਤੇ ਬੋਰਾ ਕਿਓ,
ਬਾਦਸ਼ਾਹ ਕਿੰਨੀ ਦਲੇਰੀ ਗੁਰੂ ਅਰਜਨ ਸਾਹਿਬ ਨੇ ਕਿੰਨੀ ਵਧੀਕੀ ਕੀਤੀ ਹੈ, ਪਹਿਲਾਂ ਤੇਰਾ ਡਰ ਨਹੀਂ ਮੰਨਿਆ, ਤੇਰੇ ਤੋਂ ਨਿਰਖੌਫ ਹੋ ਕੇ, ਤੇਰੇ ਤੋਂ ਨਿਡਰ ਹੋ ਕਰਕੇ,
ਸਹਿਜਾ ਦਾ ਦੇਸ਼ ਜੋ ਨਿਤ ਸਾਏ,
ਤੇਰੇ ਪੁੱਤਰ ਸਹਿਜਾਦੇ ਖੁਸਰੋ ਨੂੰ ਆਪਣੇ ਕੋਲ ਪਨਾਹ ਦਿੱਤੀ, ਜਿਹਨੂੰ ਤੂੰ ਆਪਣੇ ਦੇਸ਼ ਚੋਂ ਕੱਢਿਆ ਸੀ, ਤੇਰਾ ਬਾਗੀ ਹੋਵੇ, ਤੇਰੇ ਤੋਂ ਬਾਗੀ ਹੋ ਕੇ ਨਿਕਲਿਆ ਹੋਵੇ ਤੇਰਾ ਪੁੱਤਰ, ਤੇਰਾ ਹੁਕਮ ਹੋਵੇ ਸਾਰੇ ਹਿੰਦੁਸਤਾਨ ਵਿੱਚ ਕਿ ਕੋਈ ਇਹਨੂੰ ਆਪਣੇ ਕੋਲ ਨਾ ਰੱਖੇ, ਤੇ ਫਿਰ ਵੀ ਤੇਰੇ ਤੋਂ ਨਿਡਰ ਹੋ ਕੇ ਵੇਖੋ ਗੁਰੂ ਅਰਜਨ ਸਾਹਿਬ ਨੇ ਤੇਰੇ ਸਹਿਜਾਦੇ ਖੁਸਰੋ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਪਨਾਹ ਦਿੱਤੀ, ਉਹਨੂੰ ਲੰਗਰ ਪ੍ਰਸ਼ਾਦਾ ਚਕਾਇਆ।
ਪਾਏ ਤਿਦਾਰਖ ਤੋ ਚਿਤ ਸਮਝੈ,
ਇਸ ਕਰਕੇ ਬਾਦਸ਼ਾਹ ਸਲਾਮਤ ਗੁਰੂ ਅਰਜਨ ਸਾਹਿਬ ਨੂੰ ਦੰਡ ਜ਼ਰੂਰ ਦੇਣਾ ਚਾਹੀਦਾ, ਜੇ ਉਹਨਾਂ ਨੂੰ ਦੰਡ ਦੇਵਾਂਗੇ ਤਾਂ ਹੀ ਉਹਨਾਂ ਨੂੰ ਇਹ ਸਾਰੀ ਗੱਲ ਸਮਝ ਵਿੱਚ ਪਵੇਗੀ ਕਿ ਮੈਂ ਕੀ ਦੋਸ਼ ਕੀਤਾ, ਕੀ ਅਪਰਾਧ ਕੀਤਾ ਹੈ।
ਸ਼ਾਹ ਅਵਗਿਆ ਇਮ ਦੁੱਖ ਦਾਏ,
ਪਤਾ ਲੱਗੇਗਾ ਕਿ ਬਾਦਸ਼ਾਹ ਦਾ ਨਿਰਾਦਰ ਕੀਤਿਆਂ ਏਦਾਂ ਦੁੱਖਦਾਈ ਹੁੰਦਾ ਹੈ, ਜੇ ਤੂੰ ਉਹਨਾਂ ਨੂੰ ਦੰਡ ਦੇਵੇਂਗਾ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਦਾ ਕੀਤਾ ਹੋਇਆ ਨਿਰਾਦਰ ਦੁਖਦਾਈ ਹੁੰਦਾ ਹੈ, ਸ਼ਾਹ ਦਾ ਕੀਤਾ ਹੋਇਆ ਨਿਰਾਦਰ ਦੁਖਦਾਈ ਹੁੰਦਾ ਹੈ।
ਇੱਕ ਦੋਏ ਅਪਰ ਸ਼ਾਹ ਕੇ ਨਿਕਟੀ,
ਇਦਾਂ ਚੰਦੂ ਬੋਲਿਆ ਤੇ ਇੱਥੇ ਦੋ ਚਾਰ ਹੋਰ ਵੀ ਬੈਠੇ ਸੀ ਚੰਦੂ ਦੀ ਮੱਤ ਵਰਗੇ, ਜਿਹਨਾਂ ਨੂੰ ਚੰਦੂ ਨੇ ਪੈਸਾ ਧਨ ਦੇ ਕੇ ਆਪਣੇ ਵੱਲ ਦੀ ਗੱਲ ਕਰਨ ਵਾਸਤੇ ਪ੍ਰੇਰਿਆ ਹੋਇਆ ਸੀ ਕਿ ਜਦੋਂ ਮੈਂ ਗੱਲ ਕਰਾਂ ਤੁਸੀਂ ਮੇਰੀ ਗੱਲ 'ਚ ਹਾਮੀ ਭਰਨੀ ਹੈ। ਉਹ ਜਿਹੜੇ ਦੋ ਚਾਰ ਹੋਰ ਅਹਿਲਕਾਰ ਬੈਠੇ ਸੀ ਬਾਦਸ਼ਾਹ ਦੇ ਕੋਲ, ਉਹ ਵੀ ਕੋਲੋਂ ਬੋਲ ਪਏ ਕਹਿਣ ਲੱਗੇ,
ਸੋ ਉਮਰਾਵ ਕਹਿਣ ਤਬ ਲਾਗੇ,
ਉਮਰਾਵ ਸਨ ਉਹ ਬੋਲੇ ਉਹ ਕਹਿਣ ਲੱਗੇ,
ਚੰਦੂ ਸ਼ਾਹ ਸੁਮਤ ਅਧਿਕਾਰੇ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਦੀਵਾਨ ਚੰਦੂ ਬੜਾ ਸਿਆਣਾ ਹੈ, ਇਹ ਬੜਾ ਸੁਮਤ ਵਾਲਾ ਹੈ, ਬੜੀ ਸਮਝ ਵਾਲਾ ਹੈ, ਬੜਾ ਪੁਰਾਣਾ ਦੀਵਾਨ ਹੈ ਬਾਦਸ਼ਾਹੀ ਘਰਾਣੇ ਦਾ।
ਦੇਸ਼ ਦੁਖੀ ਦਿੱਖ ਦੁੱਖ ਲਖੇ ਉਰ,
ਜਦੋਂ ਵੇਖਿਆ ਚੰਦੂ ਨੇ ਕਿ ਦੇਸ਼ ਦੁਖੀ ਹੈ ਤੇ ਦੇਸ਼ ਨੂੰ ਦੁਖੀ ਹੋਇਆ ਜਾਣ ਕੇ ਇਹਨੇ ਵੇਖਿਆ ਕਿ ਬੜਾ ਵੱਡਾ ਦੋਸ਼ ਹੈ,
ਬਾਰ ਬਾਰ ਸੋ ਅਰਜ ਕਰਾਏ,
ਦੇਸ਼ ਦਾ ਦੁੱਖ ਵੇਖ ਕੇ ਤੁਹਾਨੂੰ ਬਾਰ ਬਾਰ ਅਰਜ ਕਰ ਰਿਹਾ ਨੇ, ਤਾਂ ਚੰਦੂ ਨੇ ਕੀ ਲੈਣਾ ਗੁਰੂ ਜੀ ਕੋਲੋਂ? ਇਹ ਬਾਰ ਬਾਰ ਦੇਸ਼ ਨੂੰ ਦੁਖੀ ਹੋਇਆ ਵੇਖ ਕੇ ਕਿ ਦੇਸ਼ ਬੜਾ ਦੁਖੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਬੜੇ ਚੋਰ ਇੱਥੇ ਰੱਖੇ ਹੋਏ ਨੇ, ਉਹ ਚੋਰੀਆਂ ਕਰਦੇ ਨੇ, ਧਾੜਾਂ ਮਾਰਦੇ ਨੇ, ਤੇ ਇਸ ਕਰਕੇ ਲੋਕਾਂ ਨੂੰ ਦੁਖੀ ਹੋਇਆ ਵੇਖ ਕੇ ਚੰਦੂ ਤੁਹਾਨੂੰ ਬਾਰ ਬਾਰ ਅਰਜ ਕਰ ਰਿਹਾ।
ਆਪ ਹਦੂਰ ਆਕਾਰ ਨਿਹਾਰੋ,
ਪਾਤਸ਼ਾਹ ਸਲਾਮਤ, ਤੁਸੀਂ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਸੱਦੋ ਔਰ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਵੇਖੋ,
ਕਹੋ ਨਾ ਕੁਛ ਮਗ ਪੂਛ ਖੁਦਾਏ,
ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਕੁਝ ਉਹਨਾਂ ਨੂੰ ਔਖਾ ਭਾਰਾ ਕਹਿਣਾ, ਤੁਸੀਂ ਬਸ ਉਹਨਾਂ ਨੂੰ ਆਪਣੇ ਕੋਲ ਬੁਲਾ ਲਓ ਤੇ ਕੋਲ ਬੁਲਾ ਕੇ ਉਹਨਾਂ ਕੋਲੋਂ ਖੁਦਾ ਦਾ ਰਸਤਾ ਪੁੱਛੋ।
ਦੰਡ ਦੀਵਾਨ ਸਲੇ ਨਿਬੇਰੇ,
ਤੇ ਜਿਹੜਾ ਦੰਡ ਲੈਣਾ 2 ਲੱਖ ਰੁਪਈਆ ਉਹ ਦੀਵਾਨ ਆਪੇ ਲੈ ਲਏਗਾ, ਤੁਸੀਂ ਨਹੀਂ ਕੁਝ ਕਹਿਣਾ, ਤੁਸੀਂ ਸਿਰਫ ਆਪਣੇ ਕੋਲ ਸੱਦ ਲਓ, ਆਪਣੇ ਕੋਲ ਬੁਲਾ ਕੇ ਬਸ ਉਹਨਾਂ ਨੂੰ ਪੁੱਛੋ ਖੁਦਾ ਦਾ ਰਸਤਾ ਕੀ ਹੈ, ਤੇ ਬਾਕੀ ਜਿਹੜਾ 2 ਲੱਖ ਰੁਪਈਆ ਦੰਡ ਲੈਣਾ ਉਹ ਦੀਵਾਨ ਚੰਦੂ ਆਪੇ ਲੈ ਲੇਗਾ, ਉਹ ਇਹਨਾਂ ਦੇ ਹਵਾਲੇ ਕਰ ਦਿਆ ਜੇ ਗੁਰੂ ਅਰਜਨ ਸਾਹਿਬ ਨੂੰ, ਉਹ ਆਪੇ 2 ਲੱਖ ਰੁਪਈਆ ਦੰਡ ਜਿਹੜਾ ਲੈ ਕੇ ਬਾਦਸ਼ਾਹ ਤੈਨੂੰ ਪਹੁੰਚਾ ਦੇਵੇਗਾ।
ਆਪ ਦੋਸ਼ ਤੇ ਸੰਕਤ ਜੈ,
ਜੇ ਤੁਸੀਂ ਆਪ ਇਸ ਦੋਸ਼ ਤੋਂ ਮਨ 'ਚ ਸ਼ੰਕਾ ਰੱਖਦੇ ਹੋ, ਸੰਗਦੇ ਹੋ, ਤੇ ਤੁਸੀਂ ਸਿਰਫ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਸੱਦ ਲਓ, ਬਾਕੀ ਦਾ ਜਿਹੜਾ ਅਗਲਾ ਕੰਮ ਹੈ ਉਹ ਦੀਵਾਨ ਚੰਦੂ ਆਪੇ ਕਰ ਲਵੇਗਾ।
ਸੁਣ ਤਿਸ ਬਾਕ ਵਿਸਰਜਨ ਕਰੀਏ,
ਗੁਰੂ ਅਰਜਨ ਸਾਹਿਬ ਦੀਆਂ ਗੱਲਾਂ ਸੁਣ ਕੇ ਬਸ ਉਹਨਾਂ ਨੂੰ ਟੋਰ ਦਿਆ ਜੇ ਇੱਕ ਵਾਰੀ,
ਤੁਮੋ ਨਾਲੇ ਪੱਲਗੇ ਬਿਦ ਏ,
ਤੁਹਾਡੇ ਸਿਰ ਤੇ ਨਹੀਂ ਕੋਈ ਦੋਸ਼ ਲੱਗਣ ਲੱਗਾ, ਤੁਹਾਡੇ ਸਿਰ ਤੇ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਲੱਗਣ ਲੱਗਾ।
ਚੰਦੂ ਅਰ ਉਮਰਾਵਨ ਰੁੱਖ ਲੱਖ,
ਜਹਾਂਗੀਰ ਨੇ ਚੰਦੂ ਤੇ ਆਪਣੇ ਜਿਹੜੇ ਅਹਿਲਕਾਰ ਅਫਸਰ ਸੀ ਉਹਨਾਂ ਦਾ ਰੁੱਖ ਜਾਣ ਕੇ, ਉਹਨਾਂ ਦਾ ਸੁਭਾਅ ਵੇਖ ਕੇ,
ਸ਼ਾਹਰੀ ਦੇ ਪੀ ਚਾਹ ਕਰੇ,
ਬਾਦਸ਼ਾਹ ਦੇ ਮਨ 'ਚ ਵੀ ਚਾਹਨਾ ਹੋਈ ਕਿ ਜ਼ਰੂਰ ਮਿਲਣਾ ਚਾਹੀਦਾ ਗੁਰੂ ਅਰਜਨ ਸਾਹਿਬ ਨਾਲ, ਮਿਲ ਕੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ, ਬਾਕੀ ਦੰਡ ਲੈਣ ਵਾਲੀ ਗੱਲ ਨਹੀਂ ਕਰਦਾ, ਕਿਉਂਕਿ ਖਾਲਸਾ ਜੀ ਇੱਥੇ ਜਹਾਂਗੀਰ ਬਾਦਸ਼ਾਹ ਨੇ ਸਾਰਾ ਕਰਨ ਕਰਾਉਣ ਵਾਲਾ ਆਪ ਹੀ ਸੀ ਜਹਾਂਗੀਰ, ਹੁਕਮ ਵੀ ਆਪ ਕਰਨ ਵਾਲਾ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਏ, ਪਰ ਇਹਨੇ ਜਿਵੇਂ ਬੰਦੂਕ ਕਿਸੇ ਦੂਜੇ ਦੇ ਮੋਢੇ 'ਤੇ ਰੱਖ ਕੇ ਚਲਾਈ ਦੀ ਹੈ, ਚਲਾਉਣ ਵਾਲਾ ਆਪ ਸੀ, ਮੋਢਾ ਇਹਨੇ ਦੀਵਾਨ ਚੰਦੂ ਦਾ ਵਰਤਿਆ। ਰਾਜਨੀਤਿਕ ਲੋਕ ਹਮੇਸ਼ਾ ਜਦੋਂ ਕੋਈ ਭੈੜਾ ਅਤੇ ਖੋਟਾ ਕੰਮ ਕਰਦੇ ਨੇ ਉਹ ਸਿੱਧੇ ਆਪ ਉਜਾਗਰ ਹੋ ਕੇ ਸਾਹਮਣੇ ਨਹੀਂ ਆਉਂਦੇ, ਕਿਸੇ ਦੇ ਰਾਹੀਂ ਕਿਸੇ ਦੇ ਦੁਆਰਾ ਉਹ ਕੰਮ ਕਰਦੇ ਨੇ ਤਾਂ ਜੋ ਉਹਨਾਂ 'ਤੇ ਸਿੱਧਾ ਕਿਸੇ ਪ੍ਰਕਾਰ ਦਾ ਬਲੇਮ ਨਾ ਲੱਗੇ, ਉਹਨਾਂ 'ਤੇ ਕਿਸੇ ਪ੍ਰਕਾਰ ਦਾ ਦੋਸ਼ ਨਾ ਲੱਗੇ। ਤੋ ਜਹਾਂਗੀਰ ਬਾਦਸ਼ਾਹ ਵੀ ਹੁਣ ਚਾਹੁੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਮੈਂ ਕੋਲ ਬੁਲਾ ਕੇ ਉਹਨਾਂ ਨੂੰ ਮਿਲਾਂ।
ਦਰਸ਼ਨ ਕਰੋ ਉਚਾਰਨ ਸੁਣੋ,
ਉਹਨਾਂ ਦੇ ਦਰਸ਼ਨ ਕਰਾਂ ਤੇ ਉਹਨਾਂ ਦੀਆਂ ਕੁਝ ਗੱਲਾਂ ਉਹਨਾਂ ਨੂੰ ਕੁਝ ਕਹਾਂ ਤੇ ਉਹਨਾਂ ਕੋਲੋਂ ਸੁਣਾ।
ਨਿੰਦਾ ਸਿਫਤੀ ਬੋ ਜਿਸਕੇ,
ਉਹਨਾਂ ਦੇ ਨਿੰਦਾ ਵੀ ਕਰਦੇ ਨੇ, ਉਹਨਾਂ ਦਾ ਜਸ ਵੀ ਕਰਦੇ ਨੇ, ਮੈਂ ਮਿਲ ਕੇ ਵੇਖਦਾ ਕਿ ਉਹ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਨੇ।
ਨਿਕਟ ਵਜ਼ੀਰ ਖਾਨ ਕੋ ਦੇਖਿਓ,
ਜਹਾਂਗੀਰ ਬਾਦਸ਼ਾਹ ਦਾ ਇੱਕ ਵਜ਼ੀਰ ਸੀ, ਇਹਦਾ ਨਾਂ ਸੀ ਵਜ਼ੀਰ ਖਾਨ। ਇਹ ਲਾਹੌਰ ਦਾ ਹੀ ਰਹਿਣ ਵਾਲਾ ਸੀ। ਇਹ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ। ਵਜ਼ੀਰ ਖਾਨ ਨੂੰ ਉਸ ਵੇਲੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੋਲ ਵੇਖਿਆ।
ਕਯੋ ਤਾਂ ਕੋ ਸਤਿਗੁਰ ਆਨ।
ਵਜ਼ੀਰ ਖਾਨ ਨੂੰ ਇਹਨੇ ਆਖਿਆ, ਵਜ਼ੀਰ ਖਾਨ ਏਦਾਂ ਕਰ, ਤੂੰ ਗੁਰੂ ਅਰਜਨ ਸਾਹਿਬ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆ। ਗੁਰੂ ਅਰਜਨ ਸਾਹਿਬ ਜੀ ਨੂੰ ਸੱਦ ਕੇ ਬੇਨਤੀ ਕਰਕੇ ਉਹਨਾਂ ਨੂੰ ਮੇਰੇ ਕੋਲ ਲੈ ਕੇ ਆ।
ਸੁਣ ਆਇਸ ਕੋ ਤਤ ਛਿਨ ਗਮਨਿਓ।
ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰ ਵਜ਼ੀਰ ਖਾਨ ਤਤ ਛਿਨ ਉਸੇ ਵੇਲੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਗਿਆ।
ਜਿਸ ਥਲ ਸ਼੍ਰੀ ਅਰਜਨ ਭਗਵਾਨ।
ਜਗ੍ਹਾ ਤੇ ਦੇਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸਨ, ਉੱਥੇ ਚੱਲ ਕੇ ਵਜ਼ੀਰ ਖਾਨ ਆਇਆ ਹੈ।
ਧਰ ਅਕੋਰ ਕੋ ਕਰੇ ਨਿਓਰਨ।
ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕੀਤੀਆਂ ਨੇ। ਭੇਟਾਵਾਂ ਭੇਟ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੜੇ ਅਦਬ ਨਾਲ ਪਿਆਰ ਨਾਲ ਇਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਹੱਥ ਜੋੜ ਜੁਗ ਬੰਧਨ ਠਾਨ।
ਹੱਥ ਜੋੜ ਕੇ ਦੋਵੇਂ ਵਜ਼ੀਰ ਖਾਨ ਨੇ ਵੰਦਨਾ ਕੀਤੀ, ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਤਨ ਤਨ ਤੁਮ ਗਿਰਾ ਤਨ।
ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਧਨ ਹੋ, ਧਨ ਹੋ, ਤੇ ਮਹਾਰਾਜ ਤੁਹਾਡੀ ਬਾਣੀ ਵੀ ਧਨ ਹੈ। ਵਜ਼ੀਰ ਖਾਨ ਕਹਿੰਦਾ, ਮਹਾਰਾਜ ਤੁਸੀਂ ਵੀ ਧਨ ਹੋ ਤੇ ਜਿਹੜੀ ਤੁਸੀਂ ਬਾਣੀ ਆਪਣੀ ਰਸਨਾ ਤੋਂ ਉਚਾਰਦੇ ਹੋ ਤੁਹਾਡੀ ਬਾਣੀ ਵੀ ਧਨ ਹੈ।
ਜੈ ਸੁਣ ਦੁੱਖ ਤੇ ਉਭਰੇ ਪ੍ਰਾਨ।
ਮਹਾਰਾਜ ਤੁਹਾਡੀ ਇਹੋ ਜਿਹੀ ਬਾਣੀ ਜਿਸ ਨੂੰ ਸੁਣ ਕੇ ਮੇਰੇ ਦੁੱਖ ਕੱਟੇ ਗਏ ਨੇ। ਵਜ਼ੀਰ ਖਾਨ ਕਹਿੰਦਾ, ਤੁਹਾਡੀ ਬਾਣੀ ਜਿਸ ਨੂੰ ਸੁਣ ਕੇ ਮੇਰੇ ਦੁੱਖ ਕੱਟੇ ਗਏ ਹਨ।
ਪਇਓ ਜਲੋਦਰ ਅਰਭੋ ਪੀਰਾ।
ਮੈਨੂੰ ਜਲੋਦਰ ਦਾ ਰੋਗ ਹੋ ਗਿਆ ਸੀ। ਵਜ਼ੀਰ ਖਾਨ ਨੂੰ ਜਲੋਦਰ ਪੇਟ 'ਚ ਪਾਣੀ ਰੁਕ ਗਿਆ ਸੀ ਇਹਦੇ। ਕਹਿੰਦਾ, ਮਹਾਰਾਜ ਮੈਨੂੰ ਜਲੋਦਰ ਦਾ ਰੋਗ ਹੋ ਗਿਆ ਸੀ।
ਨਿਸਬਾ ਸੁਰ ਬਿਆਕੁਲਤਾ ਪਾਏ।
ਬੜੇ ਇਲਾਜ ਕਰਾਏ ਪਰ ਕੋਈ ਇਲਾਜ ਕੰਮ ਨਹੀਂ ਕੀਤਾ। ਰਾਤ ਦਿਨ ਮੈਂ ਉਸ ਰੋਗ ਕਰਕੇ ਬੜਾ ਵਿਆਕੁਲ ਤੇ ਦੁਖੀ ਹੋਇਆ।
ਹਾਏ ਹਾਏ ਕਰ ਪਰਿਓ ਪੁਕਾਰਤ।
ਉਸ ਪੀੜ ਕਰਕੇ ਹਾਏ ਹਾਏ ਆਪਣੇ ਮੂੰਹ ਮੈਂ ਉਚਾਰਨ ਕਰਦਾ ਸੀ।
ਕਿਸ ਹਕੀਮ ਤੇ ਸ਼ਾਂਤ ਨਾ ਆਏ।
ਵੈਦ ਕਿਸੇ ਨੀਮ ਹਕੀਮ ਕੋਲੋਂ ਮੇਰਾ ਇਲਾਜ ਨਹੀਂ ਹੋ ਸਕਿਆ, ਕਿਸੇ ਕੋਲੋਂ ਮੇਰਾ ਰੋਗ ਦੂਰ ਨਹੀਂ ਹੋ ਸਕਿਆ।
ਪਾਠ ਸੁਖ ਮਨੀ ਤੇ ਸੁਨ ਸੁਖ
ਪਾਪਦਾਮ ਸ੍ਰੀ। ਵਜ਼ੀਰ ਖਾਨ ਕਹਿੰਦਾ, ਪਾਤਸ਼ਾਹ ਮੈਂ ਦੁਖੀ ਬੜਾ ਸੀ, ਆਪ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਮੈਂ ਕੰਨਾਂ ਨਾਲ ਸੁਣਿਆ ਤੇ ਜਦੋਂ ਸੁਖਮਣੀ ਸਾਹਿਬ ਦਾ ਪਾਠ ਸੁਣਿਆ ਤੇ ਮੈਂ ਸੁਖੀ ਹੋ ਗਿਆ। ਇਹ ਰੋਜ਼ ਦੋ ਪਾਠ ਸੁਖਮਣੀ ਸਾਹਿਬ ਦੇ ਮੁਸਲਮਾਨ ਹੋਣ ਦੇ ਬਾਵਜੂਦ ਕਰਿਆ ਕਰਦਾ ਸੀ। ਹਰ ਰੋਜ਼ ਦੋ ਪਾਠ, ਜ਼ੁਬਾਨੀ ਇਹਨੂੰ ਬਾਣੀ ਯਾਦ ਸੀ ਸੁਖਮਣੀ ਸਾਹਿਬ ਦੀ। ਕਹਿੰਦਾ, ਮਹਾਰਾਜ ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਮੇਰਾ ਰੋਗ ਕੱਟਿਆ ਗਿਆ, ਮੇਰਾ ਦੁੱਖ ਦੂਰ ਹੋਇਆ।
ਵਿਆਦ ਗਈ ਤਤਕਾਲ ਨਸਾਏ।
ਸਾਰੀ ਵਿਆਦ ਦੀ ਤਾਤਕਾਲ ਨਸ ਗਈ ਆਪ ਜੀ ਦੀ ਪਾਵਨ ਬਾਣੀ ਸੁਣ ਕੇ।
ਚੰਦੂ ਚਾਰੀ ਕਰਤ ਹੈ ਆਪ ਕੀ।
ਮਹਾਰਾਜ ਮੈਂ ਤੁਹਾਡੀ ਬਾਣੀ ਦਾ ਪਿਆਰਾ ਹਾਂ, ਆਪ ਜੀ ਦੀ ਬਾਣੀ ਰੋਜ਼ ਪੜ੍ਹਦਾ ਤੇ ਹੁਣ ਆਪ ਜੀ ਕੋਲ ਆਇਆ ਕਿਉਂਕਿ ਚੰਦੂ ਆਪ ਜੀ ਦੇ ਬਰਖਿਲਾਫ ਬਾਦਸ਼ਾਹ ਕੋਲ ਚੁਗਲੀਆਂ ਕਰ ਰਿਹਾ। ਮਹਾਰਾਜ ਚੰਦੂ ਰੋਜ਼ ਆਪ ਜੀ ਦੀਆਂ ਚੁਗਲੀਆਂ ਕਰਦਾ, ਬਾਦਸ਼ਾਹ ਦੇ ਕੰਨ ਭਰਦਾ।
ਬਹੁ ਦਿਨ ਬੀਤੇ ਕਰਤੇ ਉਪਾਏ।
ਬੜੇ ਦਿਨ ਬੀਤ ਗਏ ਨੇ ਚੰਦੂ ਨੂੰ ਉਪਾ ਕਰਦਿਆਂ, ਕਈ ਪ੍ਰਕਾਰ ਦੀਆਂ ਜੁਗਤੀਆਂ ਕਰਦਿਆਂ।
ਬਾਰ ਬਾਰ ਸੁਣ ਸ਼ਾਹ ਵਿਚਲਦਾ।
ਬਾਰ ਬਾਰ ਸੁਣ ਕੇ ਚੰਦੂ ਕੋਲੋਂ ਚੁਗਲੀਆਂ, ਬਾਦਸ਼ਾਹ ਦਾ ਮਨ ਵੀ ਹੁਣ ਵਿਚਲਿਤ ਹੋ ਗਿਆ, ਬਾਦਸ਼ਾਹ ਦੇ ਮਨ ਤੇ ਵੀ ਹੁਣ ਪਰਦਾ ਪੈ ਗਿਆ ਤੇ ਉਹ ਹੁਣ ਤੁਹਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ।
ਪੁਨ ਉਮਰਾ ਵਸਾਏ ਦੀਵਾਨ।
ਬਾਦਸ਼ਾਹ ਦੇ ਹੋਰ ਵੀ ਉਮਰਾਵ ਨੇ ਜਿਹੜੇ ਹਰ ਵੇਲੇ ਬਾਦਸ਼ਾਹ ਦੇ ਜਿਹੜੇ ਚੰਦੂ ਦੀ ਮਦਦ ਕਰਦੇ ਨੇ ਔਰ ਚੰਦੂ ਦੇ ਨਾਲ ਲੱਗ ਕੇ ਆਪ ਜੀ ਦੇ ਬਰਖਿਲਾਫ ਬਾਦਸ਼ਾਹ ਨੂੰ ਭੜਕਾਉਂਦੇ ਹਨ।
ਚਾਹੇ ਕਹਾਵਤ ਪਰਮੇ ਪਾਵਤ।
ਬਾਰ ਬਾਰ ਉਹਨੂੰ ਕਹਿ ਕੇ ਬਾਦਸ਼ਾਹ ਦੇ ਮਨ ਚ ਭਰਮ ਪੈਦਾ ਕਰ ਰਹੇ ਨੇ।
ਏਵ ਸੁਨਾਵਤ ਦੁਸ਼ਟ ਮਾਨ।
ਮਹਾਰਾਜ ਜੀ ਏਦਾਂ ਇਹ ਦੁਸ਼ਟ ਹਰ ਵੇਲੇ ਭਰਮ ਪਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਬਾਦਸ਼ਾਹ ਨੂੰ ਕਹਿੰਦੇ ਨੇ ਤੇ ਆਪ ਕੋਲੋਂ ਕਹਾਉਂਦੇ ਹਨ।
ਹਜ਼ਰਤ ਤਉ ਵਡਾਈ ਰਾਖਤ।
ਬਾਦਸ਼ਾਹ ਫਿਰ ਵੀ ਆਪ ਜੀ ਦੇ ਘਰ ਦੀ ਵਡਿਆਈ ਰੱਖਦਾ, ਗੁਰੂ ਘਰ ਦੀ ਵਡਿਆਈ ਜਾਣਦਾ।
ਸ਼੍ਰੀ ਨਾਨਕ ਗਾਦੀ ਪਰ ਜਾਨ।
ਇਹ ਜਾਣਦਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਦੇ ਗੁਰੂ ਅਰਜਨ ਸਾਹਿਬ।
ਕਰੇ ਹਕਾਰਨ ਦਰਸ਼ਨ ਕਾਰਨ।
ਮਹਾਰਾਜ ਜੀ ਬਾਦਸ਼ਾਹ ਨੇ ਆਪ ਜੀ ਨੂੰ ਆਪਣੇ ਕੋਲ ਬੁਲਾਇਆ ਤੁਹਾਡੇ ਦਰਸ਼ਨ ਕਰਨ ਵਾਸਤੇ। ਬਾਦਸ਼ਾਹ ਆਪ ਜੀ ਨੂੰ ਆਪਣੇ ਕੋਲ ਬੁਲਾ ਰਿਹਾ, ਸੱਦ ਰਿਹਾ।
ਬਾਤ ਸੁਣਨ ਕੀ ਚਿੱਤ ਰੁਚ ਠਾਨ।
ਮਨ ਵਿੱਚ ਤੁਹਾਡੇ ਬਚਨ ਸੁਣਨ ਦੀ ਅਭਿਲਾਖਾ ਹੈ, ਉਹ ਤੁਹਾਡੀਆਂ ਗੱਲਾਂ ਸੁਣਨਾ ਚਾਹੁੰਦਾ ਹੈ।
ਪਠਿਓ ਆਪ ਟਿਗ ਮੈਂ ਚਲੇ ਆਇਓ।
ਬਾਦਸ਼ਾਹ ਨੇ ਆਪ ਜੀ ਕੋਲ ਭੇਜਿਆ, ਇਸ ਕਰਕੇ ਮੈਂ ਆਪ ਜੀ ਕੋਲ ਚੱਲ ਕੇ ਆਇਆ ਹਾਂ। ਸਤਿਗੁਰੂ ਜੀ
ਦਿਓ ਦਰਸ਼ਨ ਕੋ ਬਿਰਦ ਕਿਰਪਾਲ।
ਮਹਾਰਾਜ ਆਪ ਜੀ ਕਿਰਪਾ ਕਰੋ, ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਆਪ ਜੀ ਕਿਰਪਾ ਦੇ ਸਮੁੰਦਰ, ਚੱਲ ਕੇ ਬਾਦਸ਼ਾਹ ਨੂੰ ਜਾ ਕੇ ਦਰਸ਼ਨ ਦਿਓ, ਬਾਦਸ਼ਾਹ ਦੇ ਮਨ ਦੀ ਇੱਛਾ ਹੈ।
ਸੁਣ ਸ਼੍ਰੀ ਅਰਜਨ ਬਾਤ ਬਖਾਨੇ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਵਜ਼ੀਰ ਖਾਂ ਨੂੰ ਕਹਿਣ ਲੱਗੇ,
ਹਮ ਇਸ ਹਿੱਤੇ ਆਏ ਮਗ ਚਾਲ।
ਕਹਿੰਦੇ ਵਜ਼ੀਰ ਖਾਂ, ਅਸੀਂ ਤਾਂ ਹੀ ਆਏ ਹਾਂ ਇੱਥੇ ਬਾਦਸ਼ਾਹ ਨੂੰ ਮਿਲਣ ਵਾਸਤੇ ਆਈਆਂ ਨੇ, ਤੇ ਸਾਡਾ ਇੱਥੇ ਆਉਣ ਦਾ ਕੋਈ ਪ੍ਰਯੋਜਨ ਨਹੀਂ, ਅਸੀਂ ਬਾਦਸ਼ਾਹ ਨੂੰ ਹੀ ਮਿਲਣ ਵਾਸਤੇ ਇੱਥੇ ਆਏ ਹਾਂ।
ਕਰਤ ਪ੍ਰਤੀਕਨ ਸਮਾਂ ਸੋ ਪਹੁੰਚਿਓ।
ਉਡੀਕ ਕਰ ਰਹੇ ਸੀ ਕਿ ਕਦੋਂ ਜਾ ਕੇ ਬਾਦਸ਼ਾਹ ਨੂੰ ਮਿਲੀਏ, ਉਹ ਹੁਣ ਸਮਾਂ ਆ ਪਹੁੰਚਿਆ, ਬਾਦਸ਼ਾਹ ਨਾਲ ਮੁਲਾਕਾਤ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਇਮ ਕਹਿ ਪਏ ਤਿਆਰ ਤਿਸ ਨਾਲ।
ਇਹਨਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਜ਼ੀਰ ਖਾਂ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਕੇ ਚੱਲ ਪਏ।
ਚੜ ਖਾਸੇ ਪਰ ਗਮਨੇ ਸਤਿਗੁਰ।
ਪਾਲਕੀ ਚ ਸਵਾਰ ਹੋ ਕੇ ਗਏ ਪੰਜਵੇਂ ਪਾਤਸ਼ਾਹ ਮਹਾਰਾਜ, ਪਾਲਕੀ ਚ ਸਵਾਰ ਹੋ ਕੇ ਬਾਦਸ਼ਾਹ ਦੀ ਕਚਹਿਰੀ ਵੱਲ ਗਏ ਹਨ।
ਪੰਜ ਸਿੱਖ ਲੈ ਸੰਗ ਵਿਸਾਲ।
ਪੰਜ ਸਿੱਖ ਸਤਿਗੁਰਾਂ ਨੇ ਨਾਲ ਲਏ ਨੇ, ਭਾਈ ਵਿਧੀ ਚੰਦ, ਜੇਠਾ ਭਾਈ ਪੈੜਾ, ਭਾਈ ਲੰਗਾਹ ਤੇ ਭਾਈ ਪੁਰਾਣਾ। ਇਹ ਪੰਜ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਵਜ਼ੀਰ ਖਾਂ ਦੇ ਨਾਲ ਚੱਲ ਪਏ ਨੇ।
ਕਰੇ ਹਜ਼ਾਰੋ ਬੰਧਨ ਮਗ ਮੈਂ।
ਜਦੋਂ ਸਤਿਗੁਰਾਂ ਦੀ ਸਵਾਰੀ ਗਈ ਤੇ ਰਸਤੇ ਚ ਹਜ਼ਾਰਾਂ ਸੈਂਕੜੇ ਸਿੱਖ ਸਤਿਗੁਰਾਂ ਦੀ ਸਵਾਰੀ ਲੰਘਦੀ ਜਾਣ ਕੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਹਨ।
ਖਰੇ ਹੋਏ ਪਿਕ ਇਤ ਸਨਮਾਨ।
ਸਤਿਗੁਰਾਂ ਦਾ ਸਨਮਾਨ ਕਰਨ ਵਾਸਤੇ ਉੱਠ ਕੇ ਖਲੋ ਗਏ ਨੇ, ਕੋਈ ਦੁਕਾਨ ਚ ਬੈਠਾ ਉੱਠ ਕੇ ਖਲੋ ਗਏ ਨੇ, ਇਸ ਪ੍ਰਕਾਰ ਨਾਲ ਖਲੋ ਕੇ ਮਹਾਰਾਜ ਜੀ ਦਾ ਸਤਿਕਾਰ ਕਰ ਰਹੇ ਨੇ।
ਤਨ ਤਨ ਗੁਰ ਸੁਜਾਸੀ ਉਚਰੇ।
ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਅਰਜਨ ਸਾਹਿਬ, ਏਦਾਂ ਆਪਣੀ ਰਸਨਾ ਤੋਂ ਸਤਿਗੁਰਾਂ ਦਾ ਸੁਜਸ ਉਚਾਰਦੇ ਨੇ, ਮਹਾਰਾਜ ਜੀ ਦੀ ਵਡਿਆਈ ਉਚਾਰਨ ਕਰਦੇ ਹਨ।
ਸੁਨਤ ਚਲਤ ਜਸ ਕੋ ਨਿਜ ਕਾਨ।
ਔਰ ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਸੁਜਸ ਸੁਣਦਿਆਂ, ਮਹਾਰਾਜ ਜੀ ਦੀ ਵਡਿਆਈ ਕਰਦਿਆਂ ਸਾਰਾ ਰਸਤਾ ਪੰਧ ਤੈਅ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਸਭ ਸਿੱਖਾਂ ਤੇ ਕਿਰਪਾ ਕਰ ਰਹੇ ਨੇ।
ਸੁਧ ਵਜ਼ੀਰ ਖਾਂ ਕਰੀ ਅਗਾਰੀ।
ਹੁਣ ਵਜ਼ੀਰ ਖਾਂ ਨੇ ਬਾਦਸ਼ਾਹ ਕੋਲ ਪਹਿਲਾਂ ਖਬਰ ਦੇ ਦਿੱਤੀ ਗੁਰੂ ਸਾਹਿਬ ਦੇ ਆਉਣ ਦੀ ਕਿ ਸਤਿਗੁਰੂ ਜੀ ਦੀ ਸਵਾਰੀ ਆ ਰਹੀ ਹੈ।
ਪਹੁੰਚੇ ਆਏ ਗੁਰੂ ਭਗਵਾਨ।
ਆਪ ਆ ਕੇ ਬਾਦਸ਼ਾਹ ਨੂੰ ਵਜ਼ੀਰ ਖਾਂ ਨੇ ਦੱਸਿਆ ਕਿ ਬਾਦਸ਼ਾਹ ਸ਼੍ਰੀ ਗੁਰੂ ਭਗਵਾਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਆ ਗਏ ਹਨ।
ਉੱਚਾ ਆਸਨ ਕੈ ਡਸਵਾਇਓ।
ਪਾਤਸ਼ਾਹ ਨੇ ਸਤਿਗੁਰਾਂ ਦੇ ਸਤਿਕਾਰ ਵਾਸਤੇ ਉੱਚਾ ਆਸਨ ਡਸਵਾਇਆ, ਕਹਿੰਦਾ ਉਹਨਾਂ ਦੇ ਬੈਠਣ ਵਾਸਤੇ ਉੱਚਾ ਆਸਣ ਲਾਓ।
ਚੰਦੂ ਦੁਖਿਓ ਦੇਖ ਸਨਮਾਨ।
ਚੰਦੂ ਬੜਾ ਦੁਖਿਆ ਜਦੋਂ ਵੇਖਿਆ ਨਾ ਬਾਦਸ਼ਾਹ ਗੁਰੂ ਸਾਹਿਬ ਦਾ ਸਨਮਾਨ ਕਰ ਰਿਹਾ, ਉੱਚਾ ਆਸਣ ਮਹਾਰਾਜ ਜੀ ਦੇ ਬੈਠਣ ਲਈ ਲਵਾਇਆ, ਵੇਖ ਕੇ ਚੰਦੂ ਬੜਾ ਦੁਖੀ ਹੋਇਆ।
ਇਤਨੇ ਮੈਂ ਗੁਰ ਦਰਸ਼ਨ ਦੀਨਸ,
ਧੰਨ ਗੁਰੂ ਅਰਜਨ ਸਾਹਿਬ ਜੀ ਆ ਗਏ ਬਾਦਸ਼ਾਹ ਦੀ ਕਚਹਿਰੀ ਚ ਆ ਕੇ ਦਰਸ਼ਨ ਦਿੱਤੇ।
ਸਾਦਰ ਕਹਿ ਕਰ ਤਾਏ ਬਿਠਾਏ,
ਸਤਿਕਾਰ ਦੇ ਕੇ ਅਦਬ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ।
ਸ਼ਾਨਮਿਓ ਗੁਰ ਕੁਸ਼ਲ ਪ੍ਰਸ਼ਨ ਕਰ,
ਪਾਤਸ਼ਾਹ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਸਤਿਗੁਰਾਂ ਨੇ ਬਾਦਸ਼ਾਹ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਹੇਰ ਹੇਰ ਸਭ ਸੀਸ ਨਿਵਾਏ,
ਸਭ ਦਾ ਪ੍ਰਤਾਪ ਤੇ ਜ਼ਾਹੋ ਜ਼ਲਾਲ ਇਤਨਾ ਕਿ ਜਿਹੜਾ ਵੀ ਵੇਖਦਾ ਵੇਖ ਕੇ ਸਤਿਗੁਰਾਂ ਅੱਗੇ ਸੀਸ ਝੁੱਕ ਪੈਂਦਾ। ਬਾਦਸ਼ਾਹ ਦੀ ਕਚਹਿਰੀ 'ਚ ਜਿੰਨੇ ਨਾਇਬ ਅਫਸਰ ਬੈਠੇ ਸਨ ਸਭ ਦੇ ਸਿਰ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਝੁੱਕ ਗਏ।
ਪੁਨ ਹਜ਼ਰਤ ਨੇ ਪੂਜਨ ਕੀਨੇ,
ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨਾਲ ਸਵਾਲ ਜਵਾਬ ਕਰਨ ਲੱਗਾ। ਬਾਦਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗਾ,
ਹਿੰਦੂ ਤੁਰਤ ਜੇ ਬਾਦ ਵਧਾਏ,
ਲੱਗਾ ਜੀ ਆ ਜਿਹੜੇ ਹਿੰਦੂ ਤੇ ਮੁਸਲਮਾਨ ਨੇ ਆਪਸ ਵਿੱਚ ਇੱਕ ਦੂਜੇ ਨਾਲ ਪੱਖਵਾਦ ਕਰਕੇ ਲੜਦੇ ਨੇ, ਪੱਖਵਾਦ ਕਰਕੇ ਝਗੜਾ ਕਰਦੇ ਨੇ।
ਨਿਜ ਨਿਜ ਕੋ ਮਾਨੇ ਅਮਦੀਰਦ,
ਆਪਣੇ ਆਪ ਨੂੰ ਵੱਡਾ ਸਮਝਦੇ ਨੇ। ਹਿੰਦੂ ਕਹਿੰਦੇ ਨੇ ਅਸੀਂ ਵੱਡੇ ਹਾਂ, ਮੁਸਲਮਾਨ ਕਹਿੰਦੇ ਨੇ ਅਸੀਂ ਵੱਡੇ ਹਾਂ, ਇਹਦਾ ਆਪਣੇ ਆਪ ਨੂੰ ਇਹ ਦੀਰਘ ਕਰਕੇ ਮੰਨਦੇ ਨੇ। ਇਸ ਪੱਖਵਾਦ ਵਿੱਚ ਹਿੰਦੂ ਮੁਸਲਮਾਨ ਉਲਝੇ ਹੋਏ ਨੇ।
ਕਹੇ ਪਿਸਤ ਇੱਕ ਦੋ ਜਿਤ ਜਾਏ,
ਹਿੰਦੂ ਕਹਿੰਦੇ ਨੇ ਅਸੀਂ ਸਵਰਗਾਂ ਨੂੰ ਜਾਵਾਂਗੇ, ਮੁਸਲਮਾਨ ਕਹਿੰਦੇ ਨੇ ਅਸੀਂ ਬਹਿਸ਼ਤ ਨੂੰ ਜਾਵਾਂਗੇ। ਏਦਾਂ ਉਹ ਆਪਸ ਵਿੱਚ ਇੱਕ ਦੂਜੇ ਨਾਲ ਪੱਖਵਾਦ ਕਰਦਿਆਂ ਗੱਲ ਕਰਦੇ ਨੇ।
ਦੋਨੋ ਮੈਂ ਕੋ ਸਾਹਿਬ ਜਾਣੈ,
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਦੋਹਾਂ ਚੋਂ ਵੱਡਾ ਕੌਣ ਹੈ, ਹਿੰਦੂ ਵੱਡੇ ਨੇ ਜਾਂ ਮੁਸਲਮਾਨ ਵੱਡੇ ਨੇ। ਉਦਾਂ ਤਾਂ ਆਪਸ ਵਿੱਚ ਆਪਣੇ ਆਪ ਨੂੰ ਵੱਡਾ ਕਹਿੰਦੇ ਨੇ, ਮੁਸਲਮਾਨ ਆਪਣੇ ਆਪ ਨੂੰ ਕਹਿੰਦੇ, ਹਿੰਦੂ ਆਪ ਨੂੰ ਕਹਿੰਦੇ ਨੇ। ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਿਆ ਸੀ ਨਾ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਮਹਾਰਾਜ ਗੁਰੂ ਨਾਨਕ ਸਾਹਿਬ ਕੋਲ ਵੀ ਇਹ ਸਵਾਲ ਕਾਜ਼ੀਆਂ ਨੇ ਕੀਤਾ ਸੀ, ਪੀਰਾਂ ਨੇ ਕੀਤਾ ਸੀ, ਤੇ ਗੁਰੂ ਅਰਜਨ ਸਾਹਿਬ ਨੂੰ ਵੀ ਜਹਾਂਗੀਰ ਪੁੱਛਦਾ, ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹਨਾਂ ਦੋਹਾਂ ਚੋਂ ਸਾਹਿਬ ਕੌਣ ਹੈ।
ਕਿਸ ਪਰ ਕਰੁਣਾ ਕਰੇ ਖੁਦਾਏ,
ਆਦੀ ਕਰੁਣਾ ਕਿਹਦੇ ਤੇ ਹੁੰਦੀ ਹੈ, ਮੁਸਲਮਾਨਾਂ ਤੇ ਜਾਂ ਹਿੰਦੂਆਂ ਤੇ? ਉਹ ਆਪਣੀ ਕਿਰਪਾ ਕਰਦਾ ਹੈ।
ਕੌਣ ਸੱਚ ਕਹੇ ਕੂੜ ਕਹੇ ਕੋ,
ਸੱਚ ਕੌਣ ਕਹਿੰਦਾ ਤੇ ਝੂਠ ਕੌਣ ਕਹਿੰਦਾ ਹੈ?
ਇਹ ਸੰਸਾ ਮੇਰੇ ਮਨ ਆਏ,
ਸੰਸਾ ਮੇਰੇ ਮਨ ਚ ਉੱਠਦਾ, ਇਹ ਸੰਦੇਹ ਮੇਰੇ ਮਨ ਚ ਪੈਦਾ ਹੁੰਦਾ ਹੈ।
ਉੱਤਰ ਦਿਓ ਪੀਰ ਤੁਮ ਦੀਰਗ,
ਤੁਸੀਂ ਬੜੇ ਵੱਡੇ ਪੀਰ ਹੋ, ਕਿਰਪਾ ਕਰਕੇ ਮੈਨੂੰ ਜਵਾਬ ਦਿਓ ਤੇ ਜਵਾਬ ਦੇ ਕੇ ਮੇਰਾ ਸੰਸਾ ਦੂਰ ਕਰੋ, ਮੇਰੇ ਮਨ ਦਾ ਸੰਦੇਹ ਦੂਰ ਕਰੋ।
ਜਿਸ ਤੇ ਮਮ ਖਾਤਰ ਹੋਏ ਜਾਏ,
ਨਾਲ ਮੇਰੇ ਮਨ ਦੀ ਤਸੱਲੀ ਹੋ ਜਾਏ, ਮੇਰਾ ਮਨ ਜਿਹੜਾ ਹੈ ਇਹ ਪੂਰਨ ਤੌਰ ਤੇ ਤਸੱਲੀ ਹਿਰਦੇ ਨੂੰ ਮਨ ਨੂੰ ਹੋ ਜਾਏ, ਜੇ ਗੁਰੂ ਜੀ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ, ਮੈਂ ਇਹ ਸਮਝ ਲਵਾਂ।
ਸੁਣ ਹਜ਼ਰਤ ਤੇ ਸਤਿਗੁਰ ਅਰਜਨ,
ਬਾਦਸ਼ਾਹ ਕੋਲੋਂ ਸਤਿਗੁਰਾਂ ਨੇ ਇਹ ਬਚਨ ਸੁਣੇ।
ਕਹਿ ਜਵਾਬ ਕੋ ਸ਼ਬਦ ਸੁਣਾਏ,
ਸਵਾਲ ਸੁਣ ਕੇ ਗੁਰੂ ਅਰਜਨ ਸਾਹਿਬ ਨੇ ਜਵਾਬ ਦਿੱਤਾ। ਜਵਾਬ ਦੇਣ ਵਾਸਤੇ ਮਹਾਰਾਜ ਜੀ ਨੇ ਇੱਕ ਪਾਵਨ ਤੇ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਬਾਦਸ਼ਾਹ ਦੀ ਕਚਹਿਰੀ ਚ ਉਚਾਰਨ ਕੀਤਾ।
ਸ਼੍ਰੀ ਮੁਖ ਵਾਕ ਰਾਮ ਕਲੀ ਮਹੱਲਾ ਪੰਜਵਾਂ,
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਮ ਕਲੀ ਰਾਗ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਬਾਦਸ਼ਾਹ ਨੂੰ ਜਵਾਬ ਦਿੱਤਾ ਤੇ ਕਹਿਣ ਲੱਗੇ,
ਕੋਈ ਬੋਲੇ ਰਾਮ ਰਾਮ ਕੋਈ ਖੁਦਾਏ।
ਕਹਿਣ ਲੱਗੇ ਬਾਦਸ਼ਾਹ, ਅਸੀਂ ਦੋਵੇਂ ਪੱਖ ਦੂਰ ਕਰ ਦਿੱਤੇ ਨੇ, ਅਸੀਂ ਦੋਹਾਂ ਦੀ ਗੱਲ ਕਰਦੇ ਹਾਂ ਕਿ ਕੋਈ ਤਾਂ ਉਸ ਪਰਮੇਸ਼ਰ ਨੂੰ ਰਾਮ ਰਾਮ ਕਹਿ ਕੇ ਸਲਾਉਂਦਾ, ਹਿੰਦੂ ਵੀਰ ਰਾਮ ਰਾਮ ਕਹਿੰਦੇ ਨੇ, ਉਸੇ ਰਾਮ ਨੂੰ ਮੁਸਲਮਾਨ ਖੁਦਾ ਖੁਦਾ ਕਹਿ ਕੇ ਲਾਉਂਦੇ ਹਨ, ਸਲਾਉਂਦੇ ਹਨ। ਕੋਈ ਰਾਮ ਰਾਮ ਕਹਿ ਰਿਹਾ, ਕੋਈ ਖੁਦਾ ਖੁਦਾ ਕਹਿ ਰਿਹਾ, ਜਪ ਤਾਂ ਉਸੇ ਨੂੰ ਰਹੇ ਨੇ, ਨਾ ਹੀ ਬਦਲੇ ਨੇ। ਰਾਮ ਦਾ ਅਰਥ ਵੀ ਆ ਰਮਿਆ ਹੋਇਆ, ਖੁਦ ਤੇ ਖੁਦਾ ਦਾ ਵੀ ਅਰਥ ਹੈ ਜਿਹੜਾ ਖੁਦ ਆਪ ਹੀ ਹੈ। ਇਸ ਕਰਕੇ ਕੋਈ ਉਹਨੂੰ ਰਾਮ ਰਾਮ ਕਹਿ ਕੇ ਸਲਾਹ ਰਿਹਾ ਤੇ ਕੋਈ ਉਹਨੂੰ ਖੁਦਾ ਕਹਿ ਕੇ ਅਰਾਧ ਰਿਹਾ।
ਕੋਈ ਸੇਵੈ ਗੁਸਈਆ ਕੋਈ ਅਲਾਏ,
ਉਹਨੂੰ ਗੁਸਈਆ ਕਹਿ ਕੇ ਸੇਵ ਰਿਹਾ ਤੇ ਕੋਈ ਉਹਨੂੰ ਯਾ ਅੱਲਾਹ ਅੱਲਾਹੂ ਕਹਿ ਕੇ ਅਰਾਧ ਰਿਹਾ। ਕੋਈ ਗੁਸਈਆ ਕਹਿ ਕੇ ਅਰਾਧ ਰਿਹਾ ਤੇ ਕੋਈ ਅੱਲਾ ਅੱਲਾ ਕਹਿ ਕੇ ਅਰਾਧ ਰਿਹਾ।
ਕਾਰਣ ਕਰਨ ਕਰੀਮ,
ਕਰਨ ਕਾਰਨ ਕਰੀਮ ਕਿਰਪਾ ਕਰਨ ਵਾਲਾ ਉਹ ਆਪ ਹੀ ਹੈ।
ਕਿਰਪਾ ਧਾਰ ਰਹੀਮ,
ਕਿਰਪਾ ਧਾਰ ਕੇ ਸਾਰਿਆਂ ਤੇ ਕਿਰਪਾ ਧਾਰਨ ਵਾਲਾ। ਹੁਣ ਹਿੰਦੂ ਕਹਿੰਦੇ ਨੇ ਉਹ ਕਿਰਪਾ ਕਰਦਾ, ਮੁਸਲਮਾਨ ਕਹਿੰਦੇ ਨੇ ਉਹ ਰਹੀਮ ਰਹਿਮ ਕਰਦਾ। ਹੁਣ ਰਹਿਮ ਕਰਨਾ ਤੇ ਕਿਰਪਾ ਕਰਨਾ ਦੋਹਾਂ ਦਾ ਅਰਥ ਤਾਂ ਇੱਕੋ ਹੀ ਹੈ ਨਾ। ਹਿੰਦੂ ਕਹਿੰਦੇ ਉਹ ਕਿਰਪਾ ਧਾਰ ਰਿਹਾ ਤੇ ਮੁਸਲਮਾਨ ਕਹਿੰਦੇ ਨੇ ਉਹ ਰਹੀਮ ਹੈ ਰਹਿਮ ਕਰ ਰਿਹਾ ਹੈ।
ਰਹਾਓ ਕੋਈ ਨਾਵੈ ਤੀਰਥ ਕੋਈ ਹੱਜ ਜਾਏ,
ਕੋਈ ਤੀਰਥਾਂ ਤੇ ਜਾ ਕੇ ਨਹਾ ਰਿਹਾ ਉਹ ਵੀ ਪਰਮੇਸ਼ਰ ਨੂੰ ਹੀ ਅਰਾਧ ਰਹੇ ਨੇ। ਤੇ ਹੁਣ ਮੁਸਲਮਾਨ ਹੱਜ ਕਰਦੇ ਨੇ ਉਹ ਵੀ ਤੀਰਥ ਤਾਂ ਹੱਜ ਉਹ ਤੀਰਥ ਨੂੰ ਹੱਜ ਕਹਿ ਦਿੰਦੇ ਨੇ। ਕਾਬੇ ਦੀ ਮੱਕੇ ਦੀ ਯਾਰਤ ਵਾਸਤੇ ਜਦੋਂ ਜਾਂਦੇ ਨੇ ਉਹਨੂੰ ਹੱਜ ਕਹਿੰਦੇ ਨੇ। ਕਹਿੰਦੇ ਹੁਣ ਕੋਈ ਤੀਰਥਾਂ ਤੇ ਜਾ ਰਿਹਾ ਤੇ ਕੋਈ ਹੱਜ ਨੂੰ ਜਾ ਰਿਹਾ ਹੈ।
ਕੋਈ ਕਰੇ ਪੂਜਾ ਕੋਈ ਸਿਰ ਨਿਵਾਏ,
ਕੋਈ ਦਾ ਮਤਲਬ ਹੈ ਕਿ ਉਹ ਹਿੰਦੂ ਵੀਰ ਜਿਹੜੇ ਨੇ ਉਹ ਪੂਜਾ ਕਰ ਰਹੇ ਨੇ ਤੇ ਕੋਈ ਜਿਹੜੇ ਮੁਸਲਮਾਨ ਨੇ ਉਹ ਆਪਣਾ ਸਿਰ ਦਬਾ ਕੇ ਨਮਾਜ਼ ਅਦਾ ਕਰ ਰਹੇ ਨੇ। ਪੂਜਾ ਦੋਹਾਂ ਦਾ ਤਰੀਕਾ ਵੱਖੋ ਵੱਖਰ ਹੈ ਪਰ ਜਿਹਦੀ ਪੂਜਾ ਕਰ ਰਹੇ ਨੇ ਉਹ ਇੱਕੋ ਅਕਾਲ ਪੁਰਖ ਪਰਮੇਸ਼ਰ ਹੈ, ਦੋ ਨਹੀਂ ਹੈ, ਵੰਡੇ ਹੋਏ ਨੇ ਮਹਾਰਾਜ ਕਹਿੰਦੇ ਇਹਨਾਂ ਨੇ, ਪਰ ਪਰਮੇਸ਼ਰ ਵੰਡਿਆ ਨਹੀਂ ਜਾ ਸਕਦਾ। ਕੋਈ ਉਹਦੀ ਪੂਜਾ ਕਰਕੇ ਕਹਿ ਰਿਹਾ ਕਿ ਅਸੀਂ ਪੂਜਾ ਕਰ ਰਹੇ ਹਾਂ, ਕੋਈ ਉਹਨੂੰ ਸੀਸ ਦਬਾ ਰਿਹਾ ਤੇ ਉਹ ਕਹਿੰਦੇ ਅਸੀਂ ਸਜਦਾ ਕਰ ਰਹੇ ਹਾਂ। ਮੁਸਲਮਾਨ ਕਹਿੰਦੇ ਅਸੀਂ ਸਜਦਾ ਕਰ ਰਹੇ ਹਾਂ, ਹਿੰਦੂ ਕਹਿੰਦੇ ਨੇ ਅਸੀਂ ਪੂਜਾ ਕਰ ਰਹੇ ਹਾਂ।
ਕੋਈ ਪੜੇ ਵੇਦ ਕੋਈ ਕਿਤਾਬ,
ਕੋਈ ਵੇਦ ਪੜ੍ਹ ਰਹੇ ਨੇ, ਹਿੰਦੂ ਵੀਰ ਵੇਦ ਪੜ੍ਹਦੇ ਨੇ, ਉਹਨਾਂ ਦੇ ਧਰਮ ਗ੍ਰੰਥ ਨੇ ਵੇਦ ਤੇ ਮੁਸਲਮਾਨਾਂ ਦੇ ਧਰਮ ਗ੍ਰੰਥ ਨੇ ਕਿਤਾਬ, ਚਾਰ ਕਿਤਾਬਾਂ ਨੇ, ਉਹ ਕਿਤਾਬਾਂ ਪੜ੍ਹ ਰਹੇ ਨੇ, ਅੰਜੀਲ ਪੜ੍ਹ ਰਹੇ ਨੇ, ਬਾਈਬਲ ਕੁਰਾਨ ਤੁਰੇਤ ਪੜ੍ਹ ਰਹੇ ਨੇ ਤੇ ਚਾਰ ਵੇਦ ਪੜ੍ਹ ਰਹੇ ਨੇ ਹਿੰਦੂ। ਕੋਈ ਵੇਦ ਪੜ੍ਹ ਰਹੇ ਨੇ ਤੇ ਕੋਈ ਕਿਤਾਬਾਂ ਦਾ ਪਾਠ ਕਰ ਰਿਹਾ।
ਕੋਈ ਓਡੈ ਨੀਲ ਕੋਈ ਸੁਪੇਦ,
ਕੋਈ ਆਪਣੇ ਤਨ ਤੇ ਨੀਲੇ ਰੰਗ ਦਾ ਕੱਪੜਾ ਓੜਦਾ ਤੇ ਕਹਿੰਦੇ ਨੇ ਸਾਡਾ ਰੰਗ ਨੀਲਾ ਹੈ। ਮੁਸਲਮਾਨ ਨੀਲੇ ਰੰਗ ਦੇ ਕੱਪੜੇ ਓੜਦੇ ਨੇ, ਉਹ ਕਹਿੰਦੇ ਸਾਡੇ ਪੀਰਾਂ ਦਾ ਰੰਗ ਹੈ ਨੀਲਾ। ਤੇ ਸੁਪੇਦ ਚਿੱਟਾ ਰੰਗ ਜਿਹੜਾ ਹੈ ਉਹ ਹਿੰਦੂ ਵੀਰ ਚਿੱਟੇ ਰੰਗ ਦੀ ਧੋਤੀ ਲਾਉਂਦੇ, ਚਿੱਟੇ ਰੰਗ ਦੀ ਚਾਦਰ ਦੀ ਬੁੱਕਲ ਮਾਰਦੇ, ਉਹ ਕਹਿੰਦੇ ਸਾਡਾ ਸੁਫੇਦ ਚਿੱਟਾ ਰੰਗ ਹੈ। ਹੈ ਤਾਂ ਕਹਿੰਦੇ ਸਾਰੇ ਰੰਗ ਹੀ ਪਰਮੇਸ਼ਰ ਦੇ, ਪਰ ਇਹਨਾਂ ਨੇ ਫਰਕ ਬਣਾਇਆ ਹੋਇਆ, ਆਪਣੀ ਪੂਜਾ ਵਿੱਚ ਭੇਦ ਪਾਇਆ ਹੋਇਆ, ਅਸਲ ਵਿੱਚ ਕੋਈ ਫਰਕ ਨਹੀਂ ਹੈ।
ਕੋਈ ਕਹੇ ਤੁਰਕ ਕੋਈ ਕਹੇ ਹਿੰਦੂ,
ਕਹਿੰਦਾ ਜੀ ਇਹ ਤੁਰਕ ਨੇ ਤੇ ਕੋਈ ਕਹਿੰਦਾ ਜੀ ਇਹ ਹਿੰਦੂ ਨੇ, ਪਰ ਅਸਲ ਵਿੱਚ ਹੈਣ ਬੰਦੇ ਹੀ ਸਾਰੇ, ਭਾਵੇਂ ਮੁਸਲਮਾਨ ਨੇ ਤੇ ਭਾਵੇਂ ਹਿੰਦੂ ਨੇ, ਹੈਣ ਤਾਂ ਬੰਦੇ ਹੀ ਨਾ। ਮਹਾਰਾਜ ਗੁਰੂ ਕਲਗੀਧਰ ਵੀ ਕਹਿੰਦੇ ਹਿੰਦੂ ਤੁਰਕ ਕੋ ਰਾਫ ਜੀ ਮਾਮ ਸਾਫੀ, ਮਾਨਸ ਕੀ ਜਾਤ ਸਭ ਇੱਕ ਪਹਿਚਾਨਵੋ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕੋ ਨੂਰ ਤੋਂ ਪੈਦਾ ਹੋਏ ਨੇ ਸਾਰੇ, ਕਿਹਨੂੰ ਮਾੜਾ ਕਹੀਏ ਕਿਹਨੂੰ ਚੰਗਾ ਕਹੀਏ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਕਹੇ ਸਨ ਕਿ ਸ਼ੁਭ ਅਮਲਾ ਬਾਜੋ ਦੋਨੋ ਰੋਈ, ਜੇ ਚੰਗੇ ਅਮਲ ਨਹੀਂ ਤੇ ਦੋਵੇਂ ਹੀ ਰੋਣਗੇ, ਭਾਵੇਂ ਹਿੰਦੂ ਨੇ ਤੇ ਭਾਵੇਂ ਮੁਸਲਮਾਨ ਨੇ। ਇਸ ਕਰਕੇ ਕੋਈ ਤੁਰਕ ਕਹਿ ਰਿਹਾ ਤੇ ਕੋਈ ਹਿੰਦੂ ਕਹਿ ਰਿਹਾ, ਅਸਲ ਵਿੱਚ ਹੈਣ ਬੰਦੇ ਹੀ, ਇੱਕ ਹੈ ਨੈਣ ਇੱਕ ਹੈ ਕਾਨ, ਖਾਕ ਬਾਕ ਆਤਿਸ਼ ਆਪ ਕੁੜ ਲਾਓ ਹੈ। ਗੁਰੂ ਕਲਗੀਧਰ ਕਹਿੰਦੇ ਇੱਕੋ ਜਿਹੀਆਂ ਅੱਖਾਂ, ਇੱਕੋ ਜਿਹੇ ਕੰਨ, ਇੱਕੋ ਜਿਹੀਆਂ ਨੱਕਾਂ, ਇੱਕੋ ਜਿਹੇ ਮੂੰਹ, ਇੱਕੋ ਜਿਹੀਆਂ ਸਰੀਰ ਦੀਆਂ ਇੰਦਰੀਆਂ। ਕਹਿੰਦੇ ਵੇਖਣ ਵਿੱਚ ਤਾਂ ਪਰਮੇਸ਼ਰ ਨੇ ਫਰਕ ਨਹੀਂ ਪਾਇਆ, ਤੇ ਭਾਈ ਤੂੰ ਕਿਉਂ ਫਰਕ ਪਾਉਣਾ? ਇਸ ਕਰਕੇ ਕੋਈ ਹਿੰਦੂ ਕਹਿ ਰਿਹਾ ਤੇ ਕੋਈ ਤੁਰਕ ਕਹਿ ਰਿਹਾ।
ਕੋਈ ਬਾਛੈ ਪਿਸਤ ਕੋਈ ਸੁਰਗਿੰਦੋ।
ਮੁਸਲਮਾਨ ਨੂੰ ਕਹਿੰਦੇ ਅਸੀਂ ਬਹਿਸ਼ਤ ਜਾਵਾਂਗੇ, ਬਹਿਸ਼ਤ ਪਿਸਤ ਕਹਿੰਦੇ ਨੇ ਬਹਿਸ਼ਤ ਨੂੰ, ਅਸੀਂ ਬਹਿਸ਼ਤ ਜਾਵਾਂਗੇ। ਤੇ ਜਿਹੜੇ ਹਿੰਦੂ ਨੇ ਉਹ ਕਹਿੰਦੇ ਅਸੀਂ ਸੁਰਗ ਨੂੰ ਜਾਵਾਂਗੇ। ਹੁਣ ਉਹਨਾਂ ਦਾ ਸਵਰਗ ਤੇ ਉਹਨਾਂ ਦੀ ਬਹਿਸ਼ਤ ਦੋਹਾਂ ਜੀ ਇੱਕੋ ਜਿਹੀਆਂ ਨੇ। ਉਹਨਾਂ ਦੇ ਸਵਰਗ ਤੇ ਬਹਿਸ਼ਤ ਵਿੱਚ ਕੋਈ ਫਰਕ ਨਹੀਂ। ਉਹ ਵੀ ਕਹਿੰਦੇ ਨੇ ਬਹਿਸ਼ਤ ਦੇ ਵਿੱਚ ਬੜੀਆਂ ਹੂਰਾਂ ਹੁੰਦੀਆਂ ਨੇ, ਇਹ ਵੀ ਕਹਿੰਦੇ ਨੇ ਸਵਰਗ ਵਿੱਚ ਬੜੀਆਂ ਸੁੰਦਰ ਪਛਰਾਵਾਂ ਹੁੰਦੀਆਂ ਨੇ, ਉਹ ਵੀ ਕਹਿੰਦੇ ਬਹਿਸ਼ਤ ਵਿੱਚ ਬੜੇ ਸੁੱਖ ਨੇ, ਇਹ ਵੀ ਕਹਿੰਦੇ ਨੇ ਸਵਰਗਾਂ ਵਿੱਚ ਬੜੇ ਸੁੱਖ ਨੇ। ਕਹਿੰਦੇ ਇਸ ਤਰ੍ਹਾਂ ਉਹ ਬਹਿਸ਼ਤ ਕਹਿੰਦੇ ਨੇ ਤੇ ਉਹ ਸਵਰਗ ਕਹਿੰਦੇ ਹਨ।
ਕੌ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਹੁਕਮ ਪਛਾਣਿਆ ਹੈ ਬਾਦਸ਼ਾਹ, ਉਹਨਾਂ ਨੇ ਜਾਣ ਲਿਆ ਕਿ ਇੱਕੋ ਹੀ ਹੈ ਸਾਰਿਆਂ ਪਾਸੇ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਉਹਨਾਂ ਨੇ ਇੱਕ ਪਰਮੇਸ਼ਰ ਦੇ ਭੇਦ ਨੂੰ ਜਾਣ ਲਿਆ ਕਿ ਜਿਨ੍ਹਾਂ ਨੇ ਹੁਕਮ ਪਛਾਣਿਆ ਪਰਮੇਸ਼ਰ ਦਾ ਕਿ ਉਹ ਇੱਕੋ ਹੀ ਸਾਰਿਆਂ ਪਾਸੇ ਰਮਿਆ ਹੋਇਆ ਹੈ।
ਦੋਹਰਾ ਸ਼੍ਰੀ ਪਰਮੇਸ਼ਰ ਏਕ ਜਗਰਤ ਦੋਏ ਬਤਾਏ।
ਕਹਿੰਦੇ ਪਰਮੇਸ਼ਰ ਇੱਕੋ ਹੀ ਹੈ ਬਾਦਸ਼ਾਹ, ਪਰ ਲੋਕਾਂ ਨੇ ਝਗੜਾ ਕਰਕੇ ਇੱਕ ਪਰਮੇਸ਼ਰ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ, ਪਰ ਉਹ ਦੋ ਹੈ ਨਹੀਂ, ਝਗੜਾ ਕਰਕੇ ਦੋਹਾਂ 'ਚ ਵੰਡਿਆ ਹੋਇਆ ਹੈ।
ਸੁਣੋ ਸ਼ਾਹ ਨਿਸ਼ਚੈ ਕਰੋ ਏਕੋ ਰਾਮ ਖੁਦਾਏ।
ਸੁਣ ਕੇ ਇਸ ਗੱਲ ਦਾ ਨਿਸ਼ਚਾ ਕਰ ਲੈ, ਉਹੀ ਰਾਮ ਹੈ ਤੇ ਉਹੀ ਖੁਦਾ ਹੈ। ਰਾਮ ਵੀ ਉਹੀ ਹੈ, ਖੁਦਾ ਵੀ ਉਹੀ ਹੈ।
ਅਰਥ ਕਿਰਪਾਲ ਰਹੀਮ ਕੋ ਏਕ ਜਾਣੇ ਜਾਏ।
ਜਿਹੜੇ ਕਿਰਪਾਲ ਦੇ ਅਰਥ ਨੇ ਉਹੀ ਕਰੀਮ ਦੇ ਅਰਥ ਨੇ। ਤੁਸੀਂ ਕਰੀਮ ਕਹਿ ਦਿੰਦੇ ਹੋ, ਕਿਰਪਾਲ ਕਹਿ ਦਿੰਦੇ ਨੇ, ਅਰਥ ਦੋਹਾਂ ਦੇ ਇੱਕੋ ਹੀ ਹਨ।
ਪੱਖ ਬਾਦ ਕਰ ਪਰਸ ਪਰ ਝੂਠੇ ਦੋਏ ਬਣਾਏ।
ਇਹਨਾਂ ਨੇ ਪੱਖਵਾਦ ਕਰਕੇ ਝੂਠੇ ਮਤੇ ਜਿਹੜੇ ਨੇ ਉਹ ਧਾਰਨ ਕੀਤੇ ਹੋਏ ਨੇ।
ਹਮਰੋ ਮਤ ਹੈ ਅਪਰ ਬਿਦ ਮਿਲਿਓ ਦੋਨੋਂ ਸਾਥ।
ਸਾਡਾ ਮਤ ਹੋਰ ਪ੍ਰਕਾਰ ਦਾ ਹੈ, ਅਸੀਂ ਇਹ ਸਮਝਦੇ ਹਾਂ ਕਿ ਪਰਮੇਸ਼ਰ ਦੋਹਾਂ 'ਚ ਹੀ ਮਿਲਿਆ ਹੋਇਆ, ਹਿੰਦੂਆਂ ਵਿੱਚ ਵੀ ਉਹੀ ਹੈ, ਮੁਸਲਮਾਨਾਂ ਵਿੱਚ ਵੀ ਉਹੀ ਹੈ।
ਅਰ ਦੋਨੋਂ ਤੇ ਪ੍ਰਿਥਕ ਪੀ ਨਹੀਂ ਬਾਦ ਕੀ ਗਾਤ।
ਦੋਹਾਂ ਵਿੱਚ ਮਿਲਿਆ ਵੀ ਹੋਇਆ ਤੇ ਦੋਹਾਂ ਤੋਂ ਵੱਖਰਾ ਵੀ ਹੈ, ਨਿਰਾਲਾ ਵੀ ਹੈ, ਉਹਦਾ ਕਿਸੇ ਨਾਲ ਕੋਈ ਵਾਦ ਨਹੀਂ, ਕੋਈ ਝਗੜਾ ਨਹੀਂ।
ਹੁਕਮ ਜਾਨ ਸਾਹਿਬ ਪ੍ਰਭੂ ਦੁੱਖ ਸੁੱਖ ਜਿਮ ਬਣ ਆਏ।
ਪਰਮੇਸ਼ਰ ਦੇ ਹੁਕਮ ਨੂੰ ਜਾਣ ਕੇ ਜਿਵੇਂ ਕੋਈ ਸਮਝ ਲਵੇ ਕਿ ਦੁੱਖ ਤੇ ਸੁੱਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਹਨ।
ਹਰਕਤ ਰਾਏ ਸਦੀਵ ਦੋਸ਼ ਨਹੀਂ ਅਰ ਪਾਏ।
ਸੁੱਖ ਨੂੰ ਪਰਮੇਸ਼ਰ ਦਾ ਹੁਕਮ ਜਾਣ ਕੇ ਮਨ 'ਚ ਖੁਸ਼ ਰਹੇ, ਉਹ ਫਿਰ ਕਦੇ ਪਰਮੇਸ਼ਰ 'ਚ ਕੋਈ ਦੋਸ਼ ਨਹੀਂ ਅਰਪਦਾ।
ਸਤ ਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ।
ਕਹਿੰਦੇ ਇੱਕ ਤਾਂ ਪਰਮੇਸ਼ਰ ਦਾ ਹੁਕਮ ਮੰਨਣਾ, ਦੂਜਾ ਸੱਚੇ ਨਾਮ ਦਾ ਸਿਮਰਨ ਕਰਨਾ, ਤੇ ਤੀਜਾ ਆਪਣੇ ਤਨ ਦੀ ਹੰਗਤਾ ਦਾ ਅਭਿਆਸ ਤਿਆਗਣਾ, ਦੇਹ ਅਭਿਆਸ ਤਿਆਗਣਾ।
ਤੀਨੋਂ ਤੇ ਪ੍ਰਭੂ ਕੋ ਮਿਲੇ ਹੋਏ ਬ੍ਰਹਮ ਗਿਆਨ ਪ੍ਰਕਾਸ਼।
ਤਿੰਨਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਇਹਨਾਂ ਤਿੰਨਾਂ ਦੇ ਧਾਰਨੀ ਹੋ ਜਾਣ ਉਹਨਾਂ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਹਿੰਦੂ ਹੋਏ ਕੈ ਤੁਰਕ ਹੋਏ ਤੀਨੋਂ ਜਿਨੋ ਕਮਾਏ।
ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਜਿਹੜਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਮਾ ਲਵੇ, ਕਿਹੜੀਆਂ ਕਿਹੜੀਆਂ, ਇੱਕ ਹੁਕਮ ਮੰਨਣਾ ਪਰਮੇਸ਼ਰ ਦਾ, ਦੂਜਾ ਸਿਮਰਨ ਕਰਨਾ ਤੇ ਤੀਜਾ ਸਰੀਰ ਦਾ ਅਭਿਆਸ ਦੇ ਅਧਿਆਸ ਤਿਆਗਣਾ। ਕਹਿੰਦੇ ਕੋਈ ਹਿੰਦੂ ਕਰ ਲਵੇ ਭਾਵੇਂ ਮੁਸਲਮਾਨ ਕਰ ਲਵੇ, ਜਿਹੜਾ ਇਹਨਾਂ ਤਿੰਨਾਂ ਨੂੰ ਕਮਾਵੇਗਾ।
ਪਾਰ ਪਰੇ ਭਵ ਸਿੰਧ ਤੇ ਜਨਮ ਕਲੇਸ਼ ਮਿਟਾਏ,
ਭਵ ਸਾਗਰ ਤੋਂ ਪਾਰ ਉਤਰ ਜਾਏਗਾ ਤੇ ਜਨਮ ਮਰਨ ਦੇ ਕਲੇਸ਼ ਉਹਦੇ ਕੱਟੇ ਜਾਣਗੇ।
ਤੀਨੋ ਕੋ ਵਿਸਤਾਰ ਕਰ ਕਹੇ ਜੇ ਅਰਥ ਵਿਸਾਲ,
ਜੇ ਹੁਣ ਇਹਨਾਂ ਤਿੰਨਾਂ ਦਾ ਵਿਸਥਾਰ ਕਰੀਏ ਤੇ ਬੜਾ ਲੰਮਾ ਸਮਾਂ ਲੱਗ ਜਾਏਗਾ।
ਅਧਕੋ ਹੋਏ ਕਹਿ ਤੱਕ ਸੁਣੋ ਛੂਟੇ ਬੰਧਨ ਜਾਲ,
ਕਹਿੰਦੇ ਅਧਕ ਕਹਿਣ ਨਾਲ ਵੀ ਇਹੀ ਗੱਲ ਹੈ ਕਿ ਜਿਹੜਾ ਇਹਨਾਂ ਤਿੰਨਾਂ ਨੂੰ ਕਮਾਏਗਾ ਉਹਦੇ ਬੰਧਨ ਕੱਟੇ ਜਾਣਗੇ।
ਸਮਤਵੰਤ ਥੋੜੇ ਕਹੇ ਸਮਝੇ ਬਾਤ ਵਿਸਾਲ,
ਜਿਹੜੇ ਸਿਆਣੇ ਹੁੰਦੇ ਨੇ ਨਾ ਉਹ ਥੋੜਾ ਕਹਿਣ ਨਾਲ ਹੀ ਬਹੁਤ ਸਮਝ ਜਾਂਦੇ ਹਨ। ਸਿਆਣਿਆਂ ਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਹੁੰਦੀ, ਸਿਆਣੇ ਬੰਦੇ ਨੂੰ ਥੋੜਾ ਕਹਿ ਦਈਏ ਉਹ ਬਹੁਤਾ ਸਮਝ ਲੈਂਦੇ ਹਨ।
ਜਿਨ ਕੋ ਲੱਗੀ ਖੁਦਾਏ ਲਿਵ ਸੇਈ ਅਕਲ ਕਮਾਲ,
ਖੁਦਾ ਨਾਲ ਲਿਵ ਲੱਗੀ ਆ ਉਹ ਅਕਲ ਵਿੱਚ ਕਮਾਲ ਹਨ, ਉਹਨਾਂ ਦੀ ਅਕਲ ਅਸਲ ਵਿੱਚ ਪ੍ਰਵਾਨ ਹੈ।
ਇਮ ਸਤ ਗੁਰ ਕੇ ਕਹਿਤ ਬਚ ਰਵ ਪਸਚਮਾ ਸਤਾਏ,
ਕਲਾਸ ਕਰਦਿਆਂ ਸ਼ਾਮ ਦਾ ਸਮਾਂ ਹੋ ਗਿਆ ਤੇ ਸੂਰਜ ਛਿਪ ਗਿਆ।
ਸੰਧਿਆ ਲੱਖ ਕਰ ਸ਼ਾਹ ਤਬ ਕਰੇ ਵਿਸਰਜਨ ਗਾਏ,
ਸ਼ਾਮ ਦਾ ਸਮਾਂ ਜਾਣ ਕੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਆਪਣੇ ਕੋਲੋਂ ਵਿਦਾ ਕੀਤਾ ਹੈ।
ਉੱਠੇ ਗੁਰੂ ਨਿਕਸੇ ਵਹਿਰ ਚੰਦੂ ਅਵਸਰ ਪਾਏ,
ਸਤਿਗੁਰੂ ਜੀ ਉੱਠ ਕੇ ਬਾਹਰ ਨੂੰ ਚੱਲੇ ਤੇ ਇੱਥੇ ਹੁਣ ਚੰਦੂ ਨੂੰ ਮੌਕਾ ਮਿਲ ਗਿਆ। ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਜੇ ਤੇਰੀ ਇਜਾਜ਼ਤ ਹੋਵੇ ਤੇ ਗੁਰੂ ਜੀ ਨੂੰ ਅੱਜ ਮੈਂ ਆਪਣੀ ਹਵੇਲੀ 'ਚ ਲੈ ਜਾਂ, ਇਹਨਾਂ ਦੀ ਸੇਵਾ ਮੈਂ ਕਰਨਾ ਚਾਹੁੰਦਾ ਤੇ ਜਿਹੜਾ ਦੰਡ ਹੈ 2 ਲੱਖ ਰੁਪਈਆ ਉਹ ਮੈਂ ਇਹਨਾਂ ਕੋਲੋਂ ਵਸੂਲਦਾ ਹਾਂ। ਜਿਵੇਂ ਸਤਿਗੁਰੂ ਜੀ ਚੰਦੂ ਦੀ ਹਵੇਲੀ ਪਹੁੰਚੇ ਨੇ, ਉੱਥੇ ਸਤਿਗੁਰਾਂ 'ਤੇ ਅਨੇਕ ਪ੍ਰਕਾਰ ਦੇ ਤਸੀਹੇ ਜੋ ਚੰਦੂ ਵੱਲੋਂ ਦਿੱਤੇ ਗਏ ਨੇ, ਉਹ ਕਥਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਚੱਲਣੀ ਹੈ। ਮਹਾਰਾਜ ਜੀ ਕਿਰਪਾ ਕਰਨ, ਦਇਆ ਕਰਨ, ਇਹ ਸਾਰੀ ਪਾਵਨ ਪਵਿੱਤਰ ਕਥਾ ਨੂੰ ਕਥਨ ਕਰਨ ਦਾ ਔਰ ਸਰਵਣ ਕਰਨ ਦਾ ਸਾਨੂੰ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰਨ ਵਾਲੇ